ਬਦ ਬਖਤ ਖਮਚੂ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਪ੍ਰੇਮ ਭਾਵਨਾ ਦੇ ਨਾਲ ਪਿਛਲੇ ਕੁਛ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਪਹਿਲਾ ਪ੍ਰਕਾਸ਼ ਉਤਸਵ, ਉਸ ਸੰਬੰਧ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤੇ ਨੇ। ਅੱਜ ਦੇ ਇਸ ਦੀਵਾਨ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਖਾਸ ਕਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਰਹੇ, ਸਤਿਕਾਰਯੋਗ ਭਾਈ ਸਾਹਿਬ ਭਾਈ ਜ਼ੋਰਾਵਰ ਸਿੰਘ ਜੀ, ਸ਼ਬਦ ਗੁਰੂ ਦੇ ਪ੍ਰਕਾਸ਼ ਸੰਬੰਧੀ ਉਹਨਾਂ ਨੇ ਸਾਨੂੰ ਗੁਰਮਤਿ ਕੀਰਤਨ ਰਾਹੀਂ ਨਿਹਾਲ ਕੀਤਾ ਹੈ। ਪਿਛਲੇ ਕੁਛ ਸਮੇਂ ਤੋਂ ਤਕਰੀਬਨ ਚਾਰ ਦੀਵਾਨ, ਇਹ ਚੌਥਾ ਦੀਵਾਨ ਹੈ, ਇੱਕ ਵਿਚਾਰ ਆਪ ਨਾਲ ਸਾਂਝੀ ਕਰਨੀ ਪ੍ਰਾਰੰਭ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਜੋ ਕੇਂਦਰੀ ਭਾਵ ਹੈ, ਸੰਖੇਪ ਵਿੱਚ ਜੋ ਸਮਝਣ ਵਾਲਾ ਹੈ, ਉਹ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਸਿਰਫ ਇਸ ਵਿਸ਼ੇ 'ਤੇ ਆਪਾਂ ਕੇਂਦਰਿਤ ਹਾਂ। ਆਓ ਹੁਣ ਇਸ ਦੀ ਆਪਾਂ ਸੰਪੂਰਨਤਾ ਕਰਾਂਗੇ। ਕਰੋ ਕਿਰਪਾਲਤਾ, ਬਖਸ਼ੇ ਹੋਏ ਸਮੇਂ ਅੰਦਰ ਰਹਿ ਕੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਜਾ ਸਕੇ, ਆਪਣੇ ਅੰਦਰ ਨੂੰ ਟਿਕਾਉਣ ਦਾ ਆਪਾਂ ਯਤਨ ਕਰੀਏ, ਕਿਉਂਕਿ ਅੰਦਰ ਦਾ ਸੁਭਾਅ ਪਾਣੀ ਦੇ ਉਸ ਚਸ਼ਮੇ ਦੀ ਤਰ੍ਹਾਂ ਹੈ ਜਿਹੜਾ ਇੱਕ ਖਿੰਨ ਮਾਤਰ ਵੀ ਨਹੀਂ ਰੁਕਦਾ, ਸਵੇਰੇ ਦੁਪਹਿਰੇ ਸ਼ਾਮ ਰਾਤ ਨਿਰੰਤਰ ਚੱਲੀ ਜਾਂਦਾ ਹੈ। ਸੱਚ ਜਾਣੋ, ਅੰਦਰ ਵੀ ਪਾਣੀ ਦੇ ਚਸ਼ਮੇ ਦੀ ਤਰ੍ਹਾਂ ਹੈ। ਇਹ ਤਾਂ ਗੁਰੂ ਕੋਲ ਬੈਠਿਆਂ ਹੋਇਆਂ ਵੀ ਬੈਠਦਾ ਨਹੀਂ, ਤਨ ਗੁਰੂ ਕੋਲ ਛੱਡ ਜਾਂਦਾ ਅਤੇ ਮਨ ਦੇ ਫੁਰਨੇ ਬਾਹਰ ਦੌੜਨ ਲੱਗ ਪੈਂਦੇ ਨੇ। ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਦੇ ਦੀਵਾਨ ਵਿੱਚ ਅਰਜ਼ ਕੀਤੀ ਸੀ ਕਿ ਗੁਰ ਪ੍ਰਸਾਦ ਕੇਵਲ ਆਪਣੀ ਕਮਾਈ, ਆਪਣੀ ਘਾਲਣਾ, ਆਪਣੀ ਮੁਸ਼ਕਤ ਨਹੀਂ, ਗੁਰ ਪ੍ਰਸਾਦ ਤਾਂ ਦਾਤਾਰ ਦੀ ਦਿੱਤੀ ਹੋਈ ਦਾਤ ਹੈ ਅਤੇ ਉਸ ਦਾਤਾਰ ਦੀ ਮਰਜ਼ੀ ਹੈ। ਜਿਸ ਮਰਜ਼ੀ ਝੋਲੀ ਵਿੱਚ ਉਹ ਆਪਣੀ ਦਾਤ, ਆਪਣੀ ਬਖਸ਼ਿਸ਼ ਨੂੰ ਪਾ ਦੇਵੇ, ਦਾਤ ਉੱਪਰ ਹੱਕ ਨਹੀਂ। ਦਾਤ ਲਈ ਤਾਂ ਕੇਵਲ ਝੋਲੀ ਫੈਲਾਈ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਜਿਸ ਉੱਪਰ ਗੁਰ ਪ੍ਰਸਾਦ ਹੋ ਗਈ ਅਤੇ ਉਹ ਫਿਰ ਇੱਕ ਦੇ ਚਰਨਾਂ ਨਾਲ ਜੁੜ ਗਿਆ, ਇੱਕ ਦੇ ਚਰਨਾਂ ਵਿੱਚ ਉਹ ਅਭੇਦ ਹੋ ਗਿਆ ਅਤੇ ਫਿਰ ਉਹਨੂੰ ਭਰੋਸਾ, ਉਹਨੂੰ ਵਿਸ਼ਵਾਸ, ਉਹਨੂੰ ਯਕੀਨ ਵੀ ਕੇਵਲ ਇੱਕ ਦਾ ਹੈ। ਜਿੱਥੇ ਇੱਕ ਨਾਲ ਜੁੜਨ ਦੀ ਗੱਲ ਹਜ਼ੂਰ ਨੇ ਕਹੀ, ਉੱਥੇ ਨਾਲ ਇੱਕ ਕਿਰਪਾਲਤਾ ਕੀਤੀ ਉਹਨੇ ਕਿ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਇੱਕ ਤੋਂ ਰੋਕਦੀਆਂ ਨੇ ਅਤੇ ਜਿੱਥੇ ਆ ਕੇ ਸਾਡਾ ਮਨ ਥਿੜਕ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲੀ ਬੇਨਤੀ, ਜਿਹੜੇ ਇੱਕ ਨਾਲ ਜੁੜੇ ਉਹਨਾਂ ਦੀ ਹਰ ਤਰ੍ਹਾਂ ਦੀ ਮੁਥਾਜੀ ਜਿਹੜੀ ਹੈ ਉਹ ਦੂਰ ਹੋ ਗਈ। ਕੋਈ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਪੜ੍ਹੋ, ਇੱਕ ਨਾਲ ਜੁੜੇ ਹੋਏ ਹੀ ਬੇਮੁਥਾਜ ਨੇ। ਸਾਹਿਬ ਧੰਨ ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਬਚਨ ਪੜ੍ਹ ਰਿਹਾ ਸਾਂ, ਉਹ ਕਹਿੰਦੇ ਨੇ ਇਸ ਦੁਨੀਆ ਵਿੱਚ ਕਿਸੇ ਬੰਦੇ ਨੂੰ ਵੀ ਝਾਤੀ ਮਾਰ ਕੇ ਦੇਖੋ, ਉਹ ਕਿਸੇ ਨਾ ਕਿਸੇ ਧੜੇ ਨਾਲ ਜੀ ਕੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਹੈ। ਹਜ਼ੂਰ ਨੇ ਫਰਮਾਇਆ ਕਿ ਕਿਸੇ ਨੂੰ ਇਸ ਗੱਲ 'ਤੇ ਹੀ ਬੜਾ ਮਾਣ ਬਣ ਜਾਂਦਾ ਹੈ ਕਿ ਮੇਰੇ ਪੁੱਤਰ ਦੀਆਂ ਬਾਹਾਂ ਵਿੱਚ ਬੜੀ ਤਾਕਤ, ਬਹੁਤ ਬਲ ਹੈ। ਕਿਸੇ ਨੂੰ ਇਹ ਹੀ ਬੜਾ ਯਕੀਨ ਬਣ ਜਾਂਦਾ ਹੈ ਕਿ ਮੇਰੇ ਜਵਾਈ ਦਾ ਜਿਤਨਾ ਨਾਮ ਚੱਲਦਾ ਹੈ ਇਤਨਾ ਕਿਸੇ ਹੋਰ ਦਾ ਨਹੀਂ। ਪਰ ਚੇਤੇ ਰੱਖਿਓ, ਅੰਦਰ ਵਾਲਾ ਜਿਹੜਾ ਉਹ ਇੱਕ ਦੇ ਭਰੋਸੇ ਤੋਂ ਥਿੜ ਕੇ ਬਾਹਰੋਂ ਇੱਕ ਦੀ ਗੱਲ ਕਰਦਾ ਹੈ, ਪਰ ਹਕੀਕਤ ਵਿੱਚ ਅੰਦਰੋਂ ਉਹ ਵੀ ਕਿਸੇ ਆਦਮੀ ਦੇ ਭਰੋਸੇ 'ਤੇ ਜੀ ਰਿਹਾ ਹੈ। ਇਹ ਭਰੋਸਾ ਕਿ ਮੇਰੇ ਧੜੇ ਵਿੱਚ ਬੜੀ ਤਾਕਤ ਹੈ, ਮੇਰੇ ਪੁੱਤਰ ਕੋਲ ਬੜੀ ਤਾਕਤ ਹੈ, ਮੇਰੇ ਦਾਮਾਦ ਕੋਲ ਬੜੀ ਤਾਕਤ ਹੈ, ਮੇਰੇ ਕੁੜਮਾਂ ਕੋਲ ਬੜੀ ਤਾਕਤ ਹੈ, ਮੈਨੂੰ ਕਿਸੇ ਦੀ ਕੀ ਪਰਵਾਹ, ਮੇਰੀ ਤਾਂ ਸਰਕਾਰੀ ਦਰਬਾਰੇ ਬਹੁਤ ਚੱਲਦੀ ਹੈ। ਕਹਿਣ ਲੱਗੇ ਸੱਚ ਜਾਣੀ, ਇਹ ਵੀ ਗੱਲਾਂ ਜਿਹੜੀਆਂ ਨੇ ਇੱਕ ਦੇ ਰਸਤੇ ਵਿੱਚ ਰੁਕਾਵਟ ਨੇ। ਅਤੇ ਗੁਰੂ ਰਾਮਦਾਸ ਕਹਿੰਦੇ ਨੇ ਜੇ ਮੈਨੂੰ ਕੋਈ ਪੁੱਛ ਕੇ ਦੇਖੇ, ਕਹਿਣ ਲੱਗੇ ਅਸੀਂ ਗੁਰ ਪ੍ਰਸਾਦ ਦੇ ਦੁਆਰਾ ਕੇਵਲ ਇੱਕ ਪਰਮਾਤਮਾ ਨੂੰ ਹੀ ਆਪਣਾ ਧੜਾ ਬਣਾਇਆ ਹੈ, ਮੇਰਾ ਭਰੋਸਾ ਸਿਰਫ ਇੱਕ 'ਤੇ ਵੇ। ਹਜ਼ੂਰ ਦੇ ਬਚਨ ਨੇ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਧੜੇ ਦਾ ਮਤਲਬ ਇੱਕ ਤੋਂ ਥਿੜ ਕੇ ਹੋਰ ਕਿਸੇ 'ਤੇ ਭਰੋਸਾ ਕਰ ਬਹਿਣਾ। ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਧੜਾ ਕੀਆ ਕੁੜਮ ਸੱਕੈ ਨਾਲ ਜਵਾਈ, ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣਾ ਸਵਾਈ, ਖਮਾਰਾ ਧੜਾ ਹਰ ਰਿਹਾ ਸਮਾਈ, ਖਮ ਹਰ ਸਿਉਂ ਧੜਾ ਕੀਆ ਇੱਕ ਓਂਕਾਰ, ਖਮ ਹਰ ਸਿਉਂ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ, ਮੇਰਾ ਇੱਕ ਤੋਂ ਬਿਨਾਂ ਹੋਰ ਕੋਈ ਧੜਾ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਗੁਰਮੁਖਾਂ ਨੇ ਆਸਾ ਕੀ ਵਾਰ ਵਿੱਚੋਂ ਕੁਝ ਪ੍ਰਮਾਣ ਦੇਣੇ ਸ਼ੁਰੂ ਕੀਤੇ ਸਨ। ਇੱਕ ਸਲੋਕ ਮੈਂ ਆਪ ਨਾਲ ਜ਼ਰੂਰ ਸਾਂਝਾ ਕਰਦਾ ਜਾਵਾਂ। ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨਾਂ ਦੀ ਸਿਫਤ ਸਾਨੂੰ ਮਿਲੇਗੀ, ਅਤੇ ਚੇਤੇ ਰੱਖੋ ਇਹ ਤਿੰਨੇ ਅਸਲ ਵਿੱਚ ਅੰਤਰ ਆਤਮੇ ਅਭੇਦ ਨੇ। ਪਹਿਲੀ ਤਾਂ ਸਿਫਤ ਸਲਾਹ ਮਿਲੇਗੀ ਕੇਵਲ ਇੱਕ ਓਅੰਕਾਰ ਦੀ, ਦੂਸਰੀ ਸਿਫਤ ਸਲਾਹ ਮਿਲੇਗੀ ਇੱਕ ਦੇ ਚਰਨਾਂ ਵਿੱਚ ਜੋੜਨ ਵਾਲੇ ਸਤਿਗੁਰੂ ਦੀ, ਅਤੇ ਤੀਜੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਫਤ ਮਿਲੇਗੀ ਜਿਨ੍ਹਾਂ ਨੇ ਗੁਰ ਪ੍ਰਸਾਦ ਲੈ ਕੇ ਗੁਰੂ 'ਤੇ ਭਰੋਸਾ ਕਰਕੇ ਜਿਹੜੇ ਇੱਕ ਨਾਲ ਜੁੜ ਗਏ। ਬਾਣੀ ਤੋਂ ਉੱਪਰ ਕੋਈ ਹੋਰ ਵਿਚਾਰ ਨਹੀਂ। ਭਾਵੇਂ ਸੰਸਾਰੀ ਜਿਤਨੀਆਂ ਮਰਜ਼ੀ ਸਾਡੇ ਕੋਲ ਦਲੀਲਾਂ ਹੋਣ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆ ਜਾਏ ਸੱਚ ਜਾਣੋ, ਸਿੱਖ ਲਈ ਅਖੀਰਲੀ ਖੱਦ ਹੀ ਕੇਵਲ ਗੁਰੂ ਕਾ ਬਚਨ ਹੈ, ਗੁਰੂ ਕਾ ਸ਼ਬਦ ਹੈ। ਪਹਿਲੀ ਸਿਫਤ ਹੈ ਇੱਕ ਦੀ, ਦੂਜੀ ਸਿਫਤ ਹੈ ਪੂਰੇ ਗੁਰੂ ਦੀ, ਅਤੇ ਤੀਜੀ ਸਿਫਤ ਹੈ ਜਿਹੜਾ ਗੁਰੂ ਕੇ ਚਰਨਾਂ ਨਾਲ ਜੁੜਿਆ ਉਸ ਗੁਰਮੁਖ ਜਾਂਦੀ। ਅਤੇ ਇੱਕ ਮੈਂ ਹੋਰ ਬੇਨਤੀ ਜ਼ਰੂਰ ਕਰ ਦੇਵਾਂ, ਕਈ ਵਾਰੀ ਆਪਾਂ ਇਹ ਵੀ ਸ਼ਬਦ ਕਹਿੰਦੇ ਹਾਂ ਕਿ ਲਓ ਜੀ ਉਹ ਗੁਰਮੁਖ ਤਾਂ ਦੇਹ ਦੀ ਗੱਲ ਹੋ ਗਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਹੋ, ਆਪਣੇ ਅੰਦਰ ਪਖੰਡ ਰੱਖ ਕੇ ਕੋਈ ਤੁਰੇ ਸੱਚਮੁੱਚ ਉਹ ਦੇਹ ਦਾ ਪੁਜਾਰੀ ਹੈ। ਪਰ ਜਿਸ ਦੇਹ ਦੇ ਵਿੱਚੋਂ ਗੁਰੂ ਕਾ ਸ਼ਬਦ ਵਰਤਦਾ ਪਿਆ ਹੈ, ਚੇਤੇ ਰੱਖਿਓ ਉਸ ਦੇਹ ਨੂੰ ਵੀ ਆਪਾਂ ਸੁੱਟ ਨਹੀਂ ਪਾਵਾਂਗੇ। ਬਾਣੀ ਵਿੱਚੋਂ ਮੈਂ ਇੱਕ ਦੋ ਪ੍ਰਮਾਣ ਅਰਜ਼ ਕਰਨਾ। ਗੁਰੂ ਤੇਗ ਬਹਾਦਰ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਕਿ ਜਿਸ ਸਰੀਰ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਹਕੀਕਤ ਵਿੱਚ ਉਹ ਮਨੁੱਖਾ ਦੇਹੀ ਹੋ ਕੇ ਵੀ ਮਨੁੱਖ ਨਹੀਂ, ਅਤੇ ਜਿਸ ਮਨੁੱਖ ਅੰਦਰ ਗੁਰੂ ਕਾ ਸ਼ਬਦ ਟਿਕ ਗਿਆ ਹੈ, ਸੱਚ ਜਾਣੋ ਉਹ ਮਨੁੱਖ ਹੋ ਕੇ ਵੀ ਜਿਉਂਦੇ ਜੀ ਭਗਵਾਨ ਦਾ ਰੂਪ ਹੋ ਚੁੱਕਾ ਹੈ। ਦੇਖੋ ਸ਼ਬਦ ਤੋਂ ਉੱਪਰ ਕੋਈ ਵਿਚਾਰ ਨਹੀਂ। ਬਾਬਾ ਜੀ ਨੇ ਦੋ ਪ੍ਰਮਾਣ ਦਿੱਤੇ, ਕਹਿਣ ਲੱਗੇ ਏਕ ਭਗਤ ਭਗਵਾਨ, ਇਹ ਇਨਸਾਨ ਹੈ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਹੁਣ ਤਾਹੇ ਤਨ ਮਨੁੱਖ ਦੇਹੀ ਦੀ ਗੱਲ ਕੀਤੀ, ਨਾਨਕ ਮਾਨੋ ਤਾਹੇ ਤਨ, ਅਤੇ ਨਾਲ ਹੀ ਬਖਸ਼ਿਸ਼ ਕੀਤੀਆਂ ਨੇ, ਕਹਿਣ ਲੱਗੇ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਨੇ ਹਕੀਕਤ ਵਿੱਚ ਜਿਹਦੇ ਅੰਦਰ ਸਾਈਂ ਵਰਦਾ ਹੈ ਉਹ ਉਸ ਕਾ ਰੂਪ ਹੋ ਗਿਆ। ਇਸੇ ਨੂੰ ਕਲਗੀਧਰ ਸਵਾਮੀ ਜੀ ਨੇ ਕਿਹਾ, ਕਹਿਣ ਲੱਗੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਦ ਚਰੰਗ ਜਿਉਂ ਜਲ ਹੀ ਬਿਖੈ ਸਮਾਹੇ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ ਹਾਂ, ਸਿਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇੱਕ ਪਰਮਾਤਮਾ, ਇੱਕ ਪੂਰਾ ਗੁਰੂ, ਅਤੇ ਤੀਜੇ ਸ਼ਬਦ ਕਮਾਉਣ ਵਾਲੇ ਗੁਰਸਿੱਖ ਦੀ ਸਿਫਤ ਤੋਂ ਸਲਾਹ ਕੀਤੀ। ਜਿਹਨੇ ਸ਼ਬਦ ਨੂੰ ਕਮਾਇਆ ਉਸੇ ਨੂੰ ਬਾਬੇ ਨੇ ਕਿਹਾ, ਕਹਿਣ ਲੱਗੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਹੁਣ ਉਹ ਗੁਰਸਿੱਖ ਕੌਣ ਹੈ? ਜਿਸ ਸਿੱਖ ਦੇ ਵਿੱਚੋਂ ਗੁਰੂ ਦੀ ਝਲਕ ਪਏ, ਉਹ ਸਿੱਖ ਕੇਵਲ ਬਾਹਰ ਮੁਖੀ ਸਰੂਪ ਕਰਕੇ ਕਿ ਬਾਹਰ ਦੇ ਭੇਖ ਕਰਕੇ ਜੁੜਨ ਦਾ ਅਰਥ ਕੀ ਹੈ? ਜੇ ਆਪਾਂ ਜ਼ਬਾਨ ਨਾਲ ਕਹੀ ਜਾਈਏ ਕਿ ਮੈਂ ਜੀ ਗੁਰੂ ਨਾਲ ਬਹੁਤ ਜੁੜਿਆ ਵਾਂ, ਚੇਤੇ ਰੱਖਿਓ ਜ਼ਬਾਨ ਨਾਲ ਜੁੜਨ ਦੀ ਗੱਲ ਕਰਕੇ ਨਹੀਂ, ਜਿਤਨੀ ਦੇਰ ਤੱਕ ਆਪਾਂ ਅੰਤਰ ਆਤਮੇ ਨਹੀਂ ਜੁੜੇ। ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਕਬੀਰ ਸਾਹਿਬ ਜੀ ਨੇ ਬਖਸ਼ਿਆ ਹੈ। ਸਾਵਣ ਦਾ ਮਹੀਨਾ ਆਇਆ ਅਤੇ ਅੰਬਾਂ ਦੇ ਵਿੱਚ ਰਸ ਭਰਨ ਲੱਗਾ, ਅਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿ ਮਾਲੀ ਨੇ ਜਦੋਂ ਦੇਖਿਆ ਅੰਬ ਰਸ ਨਾਲ ਭਰੇ ਗਏ ਨੇ, ਉਹ ਟਾਹਣੀ ਨਾਲ ਲੱਗੇ ਹੋਏ ਅੰਬਾਂ ਨੂੰ ਤੋੜਨ ਵਾਸਤੇ ਆਇਆ। ਇੱਕ ਫਲ ਉਹ ਹੈ ਜਿਹੜਾ ਟਾਹਣੀ ਨਾਲ ਜੁੜਿਆ, ਉਹਦਾ ਰੰਗ ਵੀ ਲਾਲ ਸੁਰਖ ਹੈ, ਉਹਦੇ ਰਸ ਦੇ ਵਿੱਚ ਵੀ ਮਿਠਾਸ ਭਰੀ ਗਈ, ਅਤੇ ਦੂਜਾ ਉਸੇ ਟਾਹਣੀ ਦੇ ਨਾਲ ਇੱਕ ਫਲ ਲੱਗਾ ਅਤੇ ਉਹਦਾ ਰੰਗ ਵੀ ਕਾਲਾ ਪੈ ਗਿਆ, ਪੱਥਰ ਦੀ ਤਰ੍ਹਾਂ ਕਠੋਰ ਹੋ ਗਿਆ। ਅਤੇ ਮਨ ਵਿੱਚ ਇੱਕ ਖਿਆਲ ਆਇਆ ਕਿ ਇੱਕੋ ਰੁੱਖ ਦੀ ਟਾਹਣੀ ਨਾਲ ਦੋ ਫਲ ਜੁੜੇ ਨੇ, ਇੱਕ ਅੰਬ ਰਸ ਨਾਲ ਭਰਿਆ ਅਤੇ ਜੁੜਿਆ ਦੂਜਾ ਵੀ ਹੈ, ਅਤੇ ਦੂਜੇ ਦਾ ਰੰਗ ਵੀ ਕਾਲਾ, ਪੱਥਰ ਦੀ ਤਰ੍ਹਾਂ ਕਠੋਰ, ਉਹਦਾ ਵਿਕਾਸ ਵੀ ਨਹੀਂ ਹੋਇਆ, ਵੇਖਣ ਨੂੰ ਦੋਨੋਂ ਹੀ ਫਲ ਟਾਹਣੀ ਨਾਲ ਜੁੜੇ ਨੇ। ਕਿ ਅੰਬ ਨੇ ਵਿਤਕਰਾ ਕੀਤਾ, ਇੱਕ ਨੂੰ ਰਸ ਨਾਲ ਭਰਪੂਰ ਕਰ ਦਿੱਤਾ ਅਤੇ ਦੂਜਾ ਜਿਹੜਾ ਉਹ ਰਸ ਤੋਂ ਵਿਖੂਣ ਰਹਿ ਗਿਆ। ਜਦੋਂ ਮਾਲੀ ਨੂੰ ਪੁੱਛਿਆ ਤਾਂ ਉਹਨੇ ਬਹੁਤ ਕਮਾਲ ਦਾ ਉੱਤਰ ਦਿੱਤਾ, ਕਹਿਣ ਲੱਗਾ ਹਕੀਕਤ ਇਹ ਵੇ ਕਿ ਜਦੋਂ ਇਹ ਫਲ ਟਾਹਣੀ ਨਾਲ ਲੱਗੇ ਸਨ, ਉਸ ਤੋਂ ਕੁਝ ਸਮਾਂ ਬਾਅਦ ਤੇਜ਼ ਹਨੇਰੀ ਆਈ, ਤੇਜ਼ ਤੂਫਾਨ ਆਇਆ, ਤੇਜ਼ ਝੱਖੜ ਆਇਆ, ਅਤੇ ਜਿਸ ਫਲ ਦਾ ਤੂੰ ਰੰਗ ਅੱਜ ਕਾਲਾ ਦੇਖਣਾ, ਪੱਥਰ ਦੀ ਤਰ੍ਹਾਂ ਕਠੋਰ ਦੇਖਣਾ, ਸੱਚ ਜਾਣੀ ਜਿੱਦਣ ਝੱਖੜ ਆਇਆ ਉਦਣ ਅੰਦਰੋਂ ਟੁੱਟ ਗਿਆ ਸੀ, ਛਿਲਕੇ ਕਰਕੇ ਟਾਹਣੀ ਨਾਲ ਜੁੜਿਆ ਰਿਹਾ, ਅੰਦਰੋਂ ਟੁੱਟ ਗਿਆ, ਬਾਹਰੋਂ ਜਿਤਨੀਆਂ ਮਰਜ਼ੀ ਜੁੜਨ ਦੀਆਂ ਬਾਤਾਂ ਕਰੇ, ਜੇ ਅੰਦਰੋਂ ਟੁੱਟ ਗਿਆ ਉਹਦੇ ਵਿੱਚ ਕਦੀ ਵੀ ਰਸ ਨਹੀਂ ਭਰਿਆ ਜਾ ਸਕਦਾ। ਕਹਿਣ ਲੱਗੇ ਛਿਲਕੇ ਕਰਕੇ ਟਾਹਣੀ ਨਾਲ ਜੁੜਿਆ, ਸੱਚ ਜਾਣੋ ਅੱਜ ਬਹੁਤਾਤ ਵਿੱਚ ਸਾਡੀ ਹਾਲਤ ਇਹ ਵੇ, ਅਸੀਂ ਛਿਲਕੇ ਕਰਕੇ ਭੇਖ ਕਰਕੇ ਜੁੜਨ ਦੀ ਗੱਲ ਕਰਨੇ ਹਾਂ, ਪਰ ਅਮਿਓ ਰਸ ਨੂੰ ਜਾਣਨ ਵਾਲਾ ਕੋਈ ਟਾਵਾਂ ਟਾਵਾਂ ਮਿਲਦਾ ਹੈ। ਪ੍ਰੋਫੈਸਰ ਪੂਰਨ ਸਿੰਘ, ਜਿਹਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ, ਜਿਹਨੂੰ ਬਹੁਤ ਸੱਜਣ ਹੋ ਸਕਦਾ ਹੈ ਆਤਮ ਅਭਿਆਸੀ ਪੜ੍ਹਦੇ ਹੋਣਗੇ, ਕਿਉਂਕਿ ਉਹਦੇ ਅੰਦਰ ਸੰਕੀਰਣਤਾ ਨਹੀਂ, ਅੰਦਰੋਂ ਭਿੱਜਿਆ ਹੋਇਆ ਹੈ। ਉਹਨੇ ਬਹੁਤ ਸੋਹਣੀ ਇੱਕ ਗੱਲ ਕਹੀ, ਉਹ ਕਹਿੰਦਾ ਫਰਕ ਹੈ, ਮੈਂ ਫਿਰ ਇਸ ਪ੍ਰਮਾਣ ਵੱਲ ਹੁੰਦਾ, ਕਹਿੰਦੇ ਨੇ ਸਾਗਰ ਦੇ ਪਾਣੀ ਦੀਆਂ ਲਹਿਰਾਂ ਉੱਤੇ ਸਿੱਪੀ ਤਰਦੀ ਹੈ, ਜਦੋਂ ਤੁਸੀਂ ਦੇਖੋਗੇ ਸਿੱਪੀ ਵੱਲ, ਸਿੱਪੀ ਪਾਣੀ ਉੱਤੇ ਤਰੇਗੀ, ਅਤੇ ਸਿੱਪੀ ਦਾ ਮੂੰਹ ਹਮੇਸ਼ਾ ਖੁੱਲ੍ਹਾ ਰਹਿੰਦਾ। ਜੇ ਕੋਈ ਆਦਮੀ ਉਸ ਸਿੱਪੀ ਨੂੰ ਪਕੜ ਕੇ ਯਤਨ ਕਰੇ ਵੀ ਇਸ ਦੇ ਮੂੰਹ ਨੂੰ ਮੈਂ ਆਪਣੇ ਹੱਥਾਂ ਦੀਆਂ ਉਂਗਲੀਆਂ ਨਾਲ ਦਬਾ ਕੇ ਬੰਦ ਕਰਨਾ ਚਾਹੁੰਦਾ, ਅਤੇ ਕਦੀ ਵੀ ਹੱਥਾਂ ਦੇ ਜ਼ੋਰ ਨਾਲ ਉਂਗਲਾਂ ਦੇ ਜ਼ੋਰ ਨਾਲ ਸਿੱਪੀ ਦਾ ਮੂੰਹ ਬੰਦ ਨਹੀਂ ਜੇ ਹੁੰਦਾ, ਉਹ ਤਰਦੀ ਜਾਏਗੀ ਪਾਣੀ ਦੇ ਉੱਤੇ, ਰਹਿ ਗਈ ਉਹ ਸਮੁੰਦਰ ਵਿੱਚ ਹੀ। ਅਚਨਚੇਤ ਅਰਸ਼ਾਂ ਤੋਂ ਬੱਦਲ ਆਇਆ, ਸਵਾਂਤੀ ਬੂੰਦ ਇੱਕ ਡਿੱਗੀ, ਸਿੱਪੀ ਦਾ ਮੂੰਹ ਖੁੱਲ੍ਹਾ ਸੀ ਅਤੇ ਬੱਦਲਾਂ ਵਿੱਚੋਂ ਡਿੱਗੀ ਕੋਈ ਸਵਾਂਤੀ ਦੀ ਬੂੰਦ ਜਦੋਂ ਸਿੱਪੀ ਵਿੱਚ ਪ੍ਰਵੇਸ਼ ਕੀਤੀ, ਅਤੇ ਕੁਦਰਤ ਦਾ ਇੱਕ ਨਿਯਮ ਹੈ, ਸਿੱਪੀ ਦਾ ਮੂੰਹ ਜਿਹੜਾ ਹੱਥ ਨਾਲ ਦਬਾਇਆ ਬੰਦ ਨਹੀਂ ਹੁੰਦਾ, ਬੂੰਦ ਡਿੱਗਣ ਦੀ ਦੇਰ ਸਿੱਪੀ ਦਾ ਮੂੰਹ ਆਪਣੇ ਆਪ ਹੀ ਬੰਦ ਹੋ ਜਾਂਦਾ। ਅੰਦਰ ਦਾ ਰਸ ਕੀ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੇ ਤਕਰੀਬਨ ਬਾਹਰ ਦੇ ਭੇਖ ਨੂੰ ਖੰਡਨ ਕਰਕੇ ਗੁਰਮੁਖੋ ਅੰਦਰ ਦੇ ਰਸ ਦੀ ਗੱਲ ਕੀਤੀ ਹੈ। ਅੰਦਰ ਦੇ ਕੁਝ ਖਜ਼ਾਨੇ ਦੇ ਭੇਦ ਜਿਹੜੇ ਨੇ ਸਾਨੂੰ ਦੱਸੇ ਨੇ। ਮੈਂ ਬੇਨਤੀ ਕਰਾਂ, ਜਦੋਂ ਬੂੰਦ ਸਿੱਪੀ ਵਿੱਚ ਡਿੱਗੀ ਅਤੇ ਸਿੱਪੀ ਦਾ ਮੂੰਹ ਆਪਣੇ ਆਪ ਬੰਦ ਹੋ ਗਿਆ, ਮੂੰਹ ਬੰਦ ਹੋਣ ਦੀ ਦੇਰ ਸੀ, ਜਿਹੜੀ ਪਾਣੀ ਦੇ ਉੱਪਰ ਤਰ ਰਹੀ ਸੀ, ਅਚਨਚੇਤ ਸਿੱਪੀ ਪਾਣੀ ਵਿੱਚ ਡੁੱਬਣ ਲੱਗ ਪਈ। ਪਹਿਲਾਂ ਨਹੀਂ ਸੀ ਡੁੱਬਦੀ, ਪਾਣੀ ਦੇ ਉੱਪਰ ਤਰੇ, ਅੰਦਰ ਬੂੰਦ ਪ੍ਰਵੇਸ਼ ਕੀਤੀ, ਮੂੰਹ ਬੰਦ ਹੋਇਆ। ਜਦੋਂ ਮੂੰਹ ਬੰਦ ਹੋਇਆ ਅਤੇ ਅੰਦਰ ਡੁੱਬਣਾ ਸ਼ੁਰੂ ਕਰ ਗਈ, ਅਤੇ ਸਿਆਣੇ ਕਹਿੰਦੇ ਨੇ ਜਿਤਨਾ ਡੂੰਘਾ ਪਾਣੀ ਵਿੱਚ ਜਾ ਕੇ ਸਿੱਪੀ ਡੁੱਬਦੀ ਏ, ਗੁਰਮੁਖੋ ਉਹਨੇ ਕੀਮਤੀ ਮੋਤੀ ਨੂੰ ਜਨਮ ਦਿੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਸੋਹਣੀ ਗੱਲ ਕਹੀ, ਕਹਿਣ ਲੱਗੇ ਇਸ ਸੰਸਾਰ ਵਿੱਚ ਦੋ ਤਰ੍ਹਾਂ ਦੇ ਲੋਕ ਰੱਬ ਦੀ ਗੱਲ ਕਰਦੇ ਨੇ। ਕਹਿਣ ਲੱਗੇ ਇੱਕ ਨੇ ਲਹਿਰਾਂ ਦੇ ਉੱਤੇ ਤਰਨ ਵਾਲੀ ਸਿੱਪੀ ਦੀ ਤਰ੍ਹਾਂ, ਜਿਨ੍ਹਾਂ ਦੇ ਮੂੰਹ ਤਾਂ ਬਹੁਤ ਖੁੱਲ੍ਹੇ ਨੇ ਪਰ ਖਿਮਾ ਕਰਿਓ ਉਹਨਾਂ ਦੇ ਅੰਦਰ ਬੂੰਦ ਨਾਂ ਦੀ ਚੀਜ਼ ਕੋਈ ਨਹੀਂ। ਸਿੱਪੀ ਦਾ ਮੂੰਹ ਜ਼ਰੂਰ ਖੁੱਲ੍ਹਾ ਹੈ ਪਰ ਉਹਦੇ ਅੰਦਰ ਕੁਛ ਨਹੀਂ, ਅਤੇ ਜੇ ਆਪਾਂ ਯਤਨ ਕਰੀਏ ਵੀ ਕਿਸੇ ਤਰੀਕੇ ਨਾਲ ਕਰਮ ਕਾਂਡ ਨਾਲ ਭੇਖ ਨਾਲ ਇਹ ਜੁੜੇ ਹੋਏ ਦੀ ਨਕਲ ਕਰਕੇ ਇਹਦਾ ਮੂੰਹ ਬੰਦ ਕੀਤਾ ਜਾਏ, ਹੱਥਾਂ ਨਾਲ ਸਿੱਪੀ ਦਾ ਮੂੰਹ ਕਦੀ ਬੰਦ ਨਹੀਂ ਹੁੰਦਾ, ਸਵਾਂਤੀ ਬੂੰਦ ਗਿਰੇ ਅਤੇ ਸਿੱਪੀ ਦਾ ਮੂੰਹ ਬੰਦ ਹੋ ਜਾਂਦਾ। ਇੱਕ ਉਹ ਨੇ ਜਿਹੜੇ ਸਿੱਪੀ ਦੀ ਤਰ੍ਹਾਂ ਹਲਕੇ ਪਾਣੀ ਉੱਤੇ ਤਰਦੇ ਨੇ, ਇੱਕ ਉਹ ਨੇ ਜਿਨ੍ਹਾਂ ਅੰਦਰ ਗੁਰੂ ਨੇ ਅਮਿਓ ਰਸ ਦੀ ਇੱਕ ਬੂੰਦ ਟਿਕਾ ਦਿੱਤੀ। ਸੱਚ ਜਾਣੋ, ਅੰਦਰ ਬੂੰਦ ਟਿਕਣ ਦੀ ਦੇਰ ਸੀ ਅਤੇ ਬੋਲਣ ਵਾਲਾ ਮੂੰਹ ਆਪਣੇ ਆਪ ਹੀ ਬੰਦ ਹੋ ਗਿਆ, ਕਿਸੇ ਰਸ ਵੀ ਚਲੇ ਗਏ। ਜਦੋਂ ਉਹ ਮੂੰਹ ਬੰਦ ਹੋਇਆ ਅਤੇ ਇੰਨਾ ਕੁ ਡੂੰਘਾ ਉਹ ਸਿਮਰਨ ਵਿੱਚ ਸਮਾਧ ਵੀ ਚਲੇ ਗਏ, ਜਿਤਨਾ ਡੂੰਘਾ ਕੋਈ ਆਪਣੇ ਅੰਤਰ ਆਤਮੇ ਡੁੱਬਦਾ ਹੈ, ਚੇਤੇ ਰੱਖੋ ਉਹਨਾਂ ਕੀਮਤੀ ਨਾਮ ਦਾ ਖਜ਼ਾਨਾ ਉਹਦੇ ਹੱਥ ਲੱਗਦਾ ਹੈ। ਪਰ ਹੱਥਾਂ ਨਾਲ ਨਹੀਂ, ਸਵਾਂਤੀ ਬੂੰਦ ਤਾਂ ਡੁੱਬੀ ਜਿੱਦਣ ਉਹਦੇ ਅੰਦਰ ਸਿੱਪੀ ਦੇ ਅੰਦਰ ਬੂੰਦ ਆ ਟਿਕੀ, ਬੂੰਦ ਨੂੰ ਲੈ ਕੇ ਉਹ ਸਿੱਪੀ ਡੂੰਘੀ ਡੁੱਬ ਗਈ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ, ਕਹਿਣ ਲੱਗੇ ਫਲ ਦੋਨੋਂ ਹੀ ਇੱਕ ਟਾਣੀ ਨਾਲ ਲੱਗੇ ਨੇ, ਇੱਕ ਦਾ ਰੰਗ ਕਾਲਾ ਪੈ ਗਿਆ, ਦੂਜੇ ਦੇ ਵਿੱਚ ਰਸ ਭਰਿਆ ਗਿਆ। ਫਰਕ ਇੰਨਾ ਸੀ, ਜਿਹਦੇ ਵਿੱਚ ਰਸ ਭਰਿਆ ਉਹ ਟਾਣੀ ਨਾਲ ਛਿਲਕੇ ਕਰਕੇ ਵੀ ਜੁੜਿਆ ਸੀ ਅਤੇ ਛਿਲਕੇ ਤੋਂ ਥੱਲੇ ਅੰਤਰ ਆਤਮੇ ਜੜ੍ਹਾਂ ਨਾਲ ਵੀ ਜੁੜਿਆ ਸੀ, ਅਤੇ ਇੱਕ ਉਹ ਫਲ ਸੀ ਜਿਹੜਾ ਛਿਲਕੇ ਕਰਕੇ ਟਾਣੀ ਨਾਲ ਜੁੜਿਆ ਸੀ ਪਰ ਜੜ੍ਹਾਂ ਨਾਲੋਂ ਤਾਂ ਉੱਦਣ ਹੀ ਟੁੱਟ ਗਿਆ ਜਿੱਦਣ ਤੇਜ਼ ਝੱਖੜ ਆਇਆ ਸੀ, ਹਨੇਰੀ ਨੇ ਉਹਨੇ ਅੰਦਰੋਂ ਤੋੜ ਕੇ ਰੱਖ ਦਿੱਤਾ। ਗੁਰਮੁਖੋ, ਜਿਹੜੇ ਬਾਹਰੋਂ ਜੁੜੇ ਰਹਿਣਗੇ ਅੰਦਰੋਂ ਟੁੱਟ ਜਾਣਗੇ। ਅੰਦਰੋਂ ਟੁੱਟਣ ਦਾ ਮਤਲਬ ਕਿ ਅੰਦਰ ਪਿਆਰੇ ਦਾ ਪਿਆਰ ਨਹੀਂ, ਅੰਦਰ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ, ਅੰਦਰ ਨਾਮ ਦਾ ਜਪ ਨਹੀਂ, ਅੰਦਰ ਗੁਰੂ ਕਾ ਸਿਮਰਨ ਨਹੀਂ। ਚੇਤੇ ਰੱਖੋ, ਟਾਣੀ ਨਾਲੋਂ ਅੰਦਰੋਂ ਟੁੱਟੇ ਹੋਏ ਫਲ ਕਦੀ ਵੀ ਰਸ ਨਾਲ ਭਰਦੇ ਨਹੀਂ, ਰਸ ਨਾਲ ਉਹ ਭਰਨਗੇ ਜਿਹੜੇ ਅੰਦਰੋਂ ਵੀ ਜੁੜੇ ਰਹਿਣਗੇ। ਅਤੇ ਸੱਚ ਜਾਣੋ, ਗੁਰੂ ਕੇ ਬਚਨਾਂ ਨੂੰ ਕਮਾ ਕੇ ਗੁਰੂ ਦੇ ਬਾਣੀ ਨਾਲ ਵੀ ਜੁੜੇ ਰਹਿਣਗੇ। ਸਹਿਬ ਬਾਬਾ ਕਬੀਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ, ਉਹਨੇ ਕਹਿਣ ਲੱਗੇ ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਕਾਂਬ ਦਾ ਅਰਥ ਹੈ ਕਾਂਬਾ, ਜਿਹੜੇ ਕਦੀ ਵੀ ਆਪਣੇ ਵਿੱਚੋਂ ਕੰਪਨ ਕਰਕੇ ਟੁੱਟੇ ਨਹੀਂ, ਸੱਚ ਜਾਣੋ ਉਹੀ ਖਸਮ ਦੇ ਦਰ 'ਤੇ ਰਸ ਨਾਲ ਭਰੇ ਹੋਏ ਚਲੇ ਜਾਣਗੇ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਆਸਾਂ ਕੀ ਵਾਰ ਹੈ। ਦੇਖੋ, ਇਸ ਵਾਰ ਨੂੰ ਸਵੇਰੇ ਕਿਉਂ ਗਾਇਆ ਜਾਂਦਾ? ਹਾਲਾਂਕਿ ਵਾਰ ਦਾ ਸੰਬੰਧ ਉਹ ਤਕਰੀਬਨ ਬਹਾਦਰ ਸੂਰਮਿਆਂ ਨਾਲ ਹੁੰਦਾ ਹੈ, ਅਤੇ ਗੁਰੂ ਸਾਹਿਬ ਨੇ ਸਿਵ ਤੋਂ ਸਲਾਹ ਦੀ ਇਹ ਵਾਰਾਂ ਕਹੀਆਂ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ। ਜੇ ਸਰੂਪ ਦੇ ਆਪਾਂ ਦਰਸ਼ਨ ਕਰਨੇ, 22 ਵਿੱਚੋਂ 20 ਵਾਰਾਂ ਦੀਆਂ ਪੌੜੀਆਂ ਨਾਲ ਸ਼ਲੋਕ ਨੇ, ਦੋ ਵਾਰਾਂ ਕੇਵਲ ਸਲੋਕ ਪੌੜੀਆਂ ਨੇ, ਉਹਨਾਂ ਨਾਲ ਕੋਈ ਸਲੋਕ ਨਹੀਂ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਸਿਰਫ ਅੱਠ ਪੌੜੀਆਂ ਨੇ। ਬਸੰਤ ਕੀ ਵਾਰ ਮਹੱਲ ਪੰਜਵਾਂ, ਸਿਰਫ ਤਿੰਨ ਪੌੜੀਆਂ ਨੇ। ਪਰ ਜਦੋਂ ਅਸੀਂ ਵਾਰਾਂ ਪੜ੍ਹਦੇ ਹਾਂ ਗੁਰੂ ਕੇ ਪਿਆਰਿਓ, ਨੱਥਾ ਅਤੇ ਅਬਦੁੱਲਾ ਦੋ ਢਾਡੀ ਗੁਰੂ ਹਰਗੋਬਿੰਦ ਸਾਹਿਬ ਦੇ ਦਰ 'ਤੇ ਆਏ। ਵਾਰ ਦਾ ਸੰਬੰਧ ਢਾਡੀ ਦੇ ਨਾਲ ਹੈ। ਢਾਡੀ ਦਾ ਅਰਥ ਹੈ ਸਿਫਤ, ਸਲਾਹ ਕਰਨ ਵਾਲਾ। ਅਤੇ ਗੁਰੂ ਸਾਹਿਬ ਨੇ ਆਪਣੇ ਲਈ ਸ਼ਬਦ ਵੀ ਵਰਤਿਆ, ਖਉਂ ਢਾਡੀ ਕਾ ਨੀਚ ਜਾਤ, ਖਉਂ ਢਾਡੀ ਵੇਕਾਰ, ਖਉਂ ਢਾਡੀ ਖਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ। ਨੱਥੇ ਅਤੇ ਅਬਦੁੱਲੇ ਨੇ ਦੋ ਮਹੀਨਿਆਂ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁੱਖ ਲੋ ਕੇ, ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਦਾ ਕੀਰਤਨ ਢੱਡ ਔਰ ਸੁਰੰਗੀ 'ਤੇ ਕਰਕੇ ਸੁਣਾਇਆ ਸੀ। 22 ਦੀਆਂ 22 ਵਾਰਾਂ ਇਹਦਾ ਕੀਰਤਨ ਕੀਤਾ, ਅਤੇ ਬਕਾਇਦਾ ਜਿਹੜੀਆਂ 9 ਧੁਨਾਂ ਨੇ ਇਹਨਾਂ ਵੱਖ ਵੱਖ ਵਾਰਾਂ ਨਾਲ ਭਾਈ ਨੱਥੇ ਅਤੇ ਅਬਦੁੱਲੇ ਨੇ ਉਹ 9 ਧੁਨਾਂ ਦੇ ਉੱਤੇ ਇਹਨਾਂ ਵਾਰਾਂ ਦਾ ਗਾਇਨ ਕੀਤਾ। ਪਰ ਆਪਾਂ ਆਪਣੇ ਵਿਸ਼ੇ ਵੱਲ ਆਈਏ। ਸਵੇਰੇ ਆਸਾਂ ਕੀ ਵਾਰ ਦਾ ਅਸੀਂ ਕੀਰਤਨ ਸੁਣਦੇ ਹਾਂ। ਵਾਰ ਦਾ ਸੰਬੰਧ ਸੂਰਮਿਆਂ ਨਾਲ ਹੈ। ਮੇਰੇ ਗੁਰੂ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਇਹ ਜੀਵਨ ਵੀ ਇੱਕ ਸੰਗਰਾਮ ਹੈ, ਜੀਵਨ ਵੀ ਇੱਕ ਯੁੱਧ ਹੈ। ਪਿਆਰਿਆ, ਜੇ ਕਮਜ਼ੋਰ ਬੁੱਝ ਦਿਲ ਕਾਇਰ ਬੰਦਾ ਸੂਰਮਿਆਂ ਦੀ ਵਾਰ ਸੁਣੇ ਤਾਂ ਉਹ ਰਣ ਤੱਤੇ ਵਿੱਚ ਜੂਝਣ ਵਾਸਤੇ ਸ਼ਕਤੀਸ਼ਾਲੀ ਬਣ ਜਾਂਦਾ ਹੈ। ਅਤੇ ਚੇਤੇ ਰੱਖੀ, ਸਵੇਰ ਤੋਂ ਸ਼ਾਮ ਤੱਕ ਤੂੰ ਜੀਵਨ ਦੇ ਸੰਗਰਾਮ ਵੀ ਜੂਝਣਾ, ਤੇਰੇ ਸਾਹਮਣੇ ਪਖੰਡੀ ਵੀ ਆਉਣੇ ਨੇ, ਤੇਰੇ ਸਾਹਮਣੇ ਕਰਮ ਕਾਂਢੀ ਵੀ ਆਉਣੇ ਨੇ, ਤੇਰੇ ਸਾਹਮਣੇ ਭੇਖੀ ਵੀ ਆਉਣੇ ਨੇ, ਤੇਰੇ ਸਾਹਮਣੇ ਭਰਮੀਏ ਹੋਏ ਭਰਮੀਏ ਵੀ ਆਉਣੇ ਨੇ। ਜੇ ਇੱਕ ਵਾਰ ਕਮਜ਼ੋਰ ਸੁਣੇ ਤਾਂ ਰਣ ਤੱਤੇ ਵਿੱਚ ਜੂਝ ਪੈਂਦਾ ਹੈ। ਤੂੰ ਰੋਜ਼ ਆਸਾਂ ਕੀ ਵਾਰ ਸੁਣੀ ਤਾਂ ਜੋ ਇਸ ਸੰਸਾਰ ਦੇ ਸੰਗਰਾਮ ਵਿੱਚ, ਜੀਵਨ ਦੇ ਸੰਗਰਾਮ ਵਿੱਚ ਅੰਦਰ ਦੇ ਦੁਸ਼ਮਣਾਂ ਨੂੰ ਅਤੇ ਬਾਹਰ ਦੇ ਪਖੰਡ ਨੂੰ ਜਿੱਤ ਕੇ ਤੂੰ ਵੱਡੇ ਕੀਆਂ ਵਡਿਆਈਆਂ ਤੱਕ ਪਹੁੰਚ ਸਕੇ। ਤਾਂ ਹੀ ਅਸੀਂ ਬਚਨ ਪੜ੍ਹ ਰਹੇ ਹਾਂ। ਅਖੀਰਲੀ ਪੌੜੀ, ਮੈਂ ਇੱਕ ਇਹਦੇ ਵਿੱਚੋਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਅੰਤਰ ਆਤਮੇ ਜੁੜੇ ਨੇ, ਗੁਰਮੁਖੋ, ਸਾਰੀ ਦੁਨੀਆ ਵਿੱਚ ਕੇਵਲ ਕੂੜ ਨਹੀਂ, ਸਾਰੀ ਦੁਨੀਆ ਵਿੱਚ ਪਖੰਡ ਨਹੀਂ, ਸੱਚ ਦੀ ਚਿੰਗ ਕਿਤੇ ਨਾ ਕਿਤੇ ਝਲਕਾਰਾ ਜ਼ਰੂਰ ਮਾਰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਸਲੋਕ ਕਿਹਾ, ਜਿੱਥੇ ਪਖੰਡ ਦੀ ਗੱਲ ਕੀਤੀ ਉੱਥੇ ਨਾਲ ਹਕੀਕਤ ਨੂੰ ਬਿਆਨ ਕੀਤਾ। ਅਸੀਂ ਇੱਕ ਸਲੋਕ ਪੜ੍ਹਦੇ ਹਾਂ, ਜਿੰਨ ਪੱਟ ਅੰਦਰ ਬਾਹਰ ਗੁੱਦੜ। ਇਸ ਤੋਂ ਪਹਿਲਾਂ ਜਿਹੜੇ ਅੰਮ੍ਰਿਤ ਬਚਨ ਨੇ ਉਹ ਕਿਰਪਾਲੂ ਦਾਤਾ ਜੀ ਨੇ ਇੱਕ ਪਖੰਡੀ ਦੇ ਸੰਬੰਧ ਵਿੱਚ ਕਹੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਕਹਿਣ ਲੱਗੇ ਇੱਕ ਲੋਕ ਉਹ ਨੇ ਅੰਦਰੋਂ ਝੂਠੇ, ਜਿਹੜੇ ਅੰਦਰੋਂ ਨਹੀਂ ਜੁੜੇ। ਗੁਰਪ੍ਰਸਾਦ ਮਿਲੇਗਾ ਜੇ ਅੰਤਰ ਆਤਮੇ ਜੁੜਾਂਗੇ, ਇੱਕ ਨਾਲ ਜੁੜੀਏ। ਕਹਿਣ ਲੱਗੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਅੰਦਰੋਂ ਝੂਠੇ ਨੇ, ਬਾਹਰ ਕੇਵਲ ਪਰਪੰਚ ਰਚਿਆ, ਅਤੇ ਦੁਨੀਆ ਵਿੱਚ ਆਪਣੇ ਉਹਨਾਂ ਨੇ ਏਜੰਟ ਰੱਖੇ ਨੇ ਜਿਹੜੇ ਆਪੋ ਆਪਣੇ ਢੰਗ ਨਾਲ ਪ੍ਰਚਾਰ ਪ੍ਰਸਾਰ ਕਰਦੇ ਨੇ ਕਿ ਇਹਦੇ ਵਰਗਾ ਧਰਮੀ ਕੋਈ ਨਹੀਂ। ਪਰ ਚੇਤੇ ਰੱਖੋ, ਕੇਵਲ ਖੰਡਨ ਨਹੀਂ, ਨਾਲ ਕਮਾਈ ਵਾਲੇ ਮੁਨਫੀ ਨਹੀਂ ਕੀਤੇ ਗਏ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 68 ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ। ਦੇਖੋ, ਜਿਨ ਪੱਟ ਅੰਦਰ ਬਾਹਰ ਗੁੱਦੜ। ਪਹਿਲੇ ਨੇ ਅੰਦਰੋਂ ਝੂਠੇ ਅਤੇ ਦੂਜੇ ਨੇ ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮ ਹੈ। ਬਾਹਰ ਗੁੱਦੜ, ਬਾਹਰ ਉਹਨਾਂ ਦੇ ਕੇਵਲ ਪਾਟੇ ਹੋਏ ਕੱਪੜੇ, ਬਾਹਰ ਗੋਦੜੀ ਹੈ। ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਹੋਂ ਲੱਗਾ ਰੱਬ ਛੇਤੀ। ਦੇਖ ਨੈ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਜਿਹੜੇ ਗੁਰਪ੍ਰਸਾਦ ਦੇ ਪਾਤਰ ਨੇ। ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਪਰਮਾਤਮਾ ਤੋਂ ਬਿਨਾਂ, ਰੱਬ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਅਤੇ ਗੁਰੂ ਗ੍ਰੰਥ ਸਾਹਿਬ 'ਚ ਜਿਤਨੇ ਭਗਤ ਸਾਹਿਬਾਨ ਨੇ, ਸੱਚ ਜਾਣੋ, ਉਹਨਾਂ ਵਿੱਚ ਬਹੁਤਾਤ ਉਹ ਨੇ, ਸਾਰੇ ਉਹ ਨੇ ਕਿ ਜਿਨ ਪੱਟ ਅੰਦਰ ਖੈ ਅਤੇ ਬਾਹਰ ਗੁੱਦੜ ਖੈ। ਗੁਰਪ੍ਰਸਾਦ ਦੇ ਪਾਤਰ ਨੇ ਭਗਤ ਰਵਿਦਾਸ ਜੀ, ਗੁਰਪ੍ਰਸਾਦ ਨਾਲ ਇੱਕ ਨਾਲ ਜੁੜੇ ਨੇ ਬਾਬਾ ਫਰੀਦ ਜੀ, ਕਬੀਰ ਸਾਹਿਬ। ਜਦੋਂ ਇਹਨਾਂ ਭਗਤਾਂ ਨੇ ਇੱਕ ਦੀ ਗੱਲ ਕੀਤੀ, ਇਹਨਾਂ 'ਤੇ ਇੰਨੇ ਭਰੋਸੇ ਨਾਲ ਕਹਿ ਦਿੱਤਾ, ਕਹਿਣ ਲੱਗੇ ਬਾਬਾ ਫਰੀਦ ਜੀ ਕਿ ਹੇ ਪਰਮਾਤਮਾ, ਇਹ ਸਰੀਰ ਤੇਰੀ ਦਿੱਤੀ ਹੋਈ ਦਾਤ ਹੈ, ਪਰ ਇੱਕ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਤਨ ਨੂੰ ਹਾਸਲ ਕਰਕੇ ਜਿਉਂਦੇ ਜੀ ਜੇ ਇੱਕ ਖੁਦਾ ਇੱਕ ਰੱਬ ਜੀ ਤੇਰੇ ਤੋਂ ਬਿਨਾਂ ਕਿਸੇ ਦੇ ਦਰ ਦਾ ਮੁਥਾਜ ਬਣਾਉਣਾ ਹੀ ਅਤੇ ਕਿਰਪਾ ਕਰੀ ਕਿਸੇ ਦੇ ਦਰ 'ਤੇ ਡਿੱਗਣ ਤੋਂ ਪਹਿਲਾਂ ਮਿਹਰ ਕਰੀ ਮੇਰੇ ਸਰੀਰ ਵਿੱਚੋਂ ਜਿੰਦ ਨੂੰ ਕੱਢ ਲਈ ਕਿਉਂਕਿ ਮੈਂ ਜੀਣਾ ਜਾਣਾ ਅਤੇ ਕੇਵਲ ਤੇਰੇ ਇੱਕ ਭਰੋਸੇ 'ਤੇ। ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਬਾਰ ਪਰਾਏ ਬੈਸਣਾ ਇੱਕ ਨਾਲ ਜੁੜੇ ਹੋਏ, ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖਸੀ ਅਤੇ ਨਾਲ ਕਹਿਣ ਲੱਗੇ ਜੀਓ ਸਰੀਰੋਂ ਲੈ। ਕਬੀਰ ਸਾਹਿਬ ਨੂੰ ਪੁੱਛੋ, ਕਹਿਣ ਲੱਗੇ ਰੇ ਜੀ ਨਿਲੱਜ ਲਾਜ ਤੋਹੇ ਨਾਹੀਂ, ਇੱਕ ਓਅੰਕਾਰ ਰੇ ਜੀ ਨਿਲੱਜ ਲਾਜ ਤੋਹੇ ਨਾਹੀਂ, ਹਰ ਤਜ ਕਤ ਕਾਹੂ ਕੇ ਜਾਹੀਂ, ਜਾਂ ਕੋ ਠਾਕੁਰ ਉੱਚਾ ਹੋਈ, ਇੱਕ ਓਅੰਕਾਰ ਸੋ ਜਨ ਪਰ ਘਰ ਜਾਤ ਨਾ ਸੋਹੀ। ਤੂੰ ਇੱਕ ਦੇ ਚਰਨਾਂ ਨਾਲ ਜੁੜ, ਅਤੇ ਜਿਹੜੇ ਗੁਰਮੁਖੋ ਇੱਕ ਦੇ ਚਰਨਾਂ ਨਾਲ ਜੁੜੇ, ਮੇਰੇ ਗੁਰੂ ਸਾਹਿਬ ਨੇ ਉਹਨਾਂ ਨੂੰ ਨਾਲ ਸੁਚੇਤ ਵੀ ਕਰ ਦਿੱਤਾ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬਾਣੀ ਪੜ੍ਹਨੇ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਪਹਿਲਾ ਰਾਗ ਸ੍ਰੀ ਰਾਗ ਹੈ, ਪਹਿਲੇ ਰਾਗ ਦਾ ਪਹਿਲਾ ਸ਼ਬਦ ਪੜ੍ਹੋ, ਅਤੇ ਮੇਰਾ ਖਿਆਲ ਹੈ ਹਰ ਇੱਕ ਸਿੱਖ ਨੂੰ ਇੰਨੀ ਕੁ ਸਮਝ ਪੈ ਜਾਏਗੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਰਸਤੇ ਵਿੱਚ ਇੱਕ ਨਾਲ ਜੁੜਨ ਤੋਂ ਰੁਕਾਵਟ ਪੈਦਾ ਕਰਦੀਆਂ। ਪਹਿਲੀ ਗੱਲ ਚਾਮ, ਦੂਸਰੀ ਗੱਲ ਦਾਮ, ਤੀਸਰੀ ਗੱਲ ਨਾਮ, ਅਤੇ ਚੌਥੀ ਬਾਤ ਕਾਂ। ਇਹ ਚਾਰ ਚੀਜ਼ਾਂ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੇ ਉਸ ਸ਼ਬਦ ਦੇ ਚਾਰ ਹੀ ਪਦੇ ਨੇ। ਪਹਿਲੀ ਗੱਲ ਕਿ ਦਾਮ, ਦਮੜੇ ਸਾਡੇ ਰਸਤੇ ਵਿੱਚ ਰੁਕਾਵਟ ਬਣਦੇ ਨੇ। ਚਾਮ, ਸਰੀਰ ਦੀ ਵਾਸ਼ਨਾਵਾਂ ਸਾਡੇ ਰਸਤੇ ਵਿੱਚ ਰੁਕਾਵਟ ਬਣਦੀਆਂ ਨੇ। ਕਾਮ, ਸਾਡੇ ਅੰਦਰ ਦੀਆਂ ਕਾਮਨਾਵਾਂ ਰਸਤੇ ਵਿੱਚ ਰੁਕਾਵਟ ਬਣਦੀਆਂ ਨੇ। ਅਤੇ ਚੌਥੀ ਗੱਲ ਨਾਮ, ਇੱਥੇ ਨਾਮ ਦਾ ਅਰਥ ਹੈ ਆਪਣਾ ਨਾਮ ਕਮਾਉਣਾ ਵੀ ਰਸਤੇ ਵਿੱਚ ਰੁਕਾਵਟ ਬਣ ਜਾਂਦਾ। ਇਹ ਸ਼ਬਦ ਦੇ ਚਾਰ ਪਦੇ 'ਤੇ ਧਿਆਨ ਨਾਲ ਇੱਕ ਇੱਕ ਪਦੇ ਵੱਲ ਆਪ ਜੀ ਨੇ ਤਵੱਜੋ ਦੇਣੀ। ਰਹਾਉ ਦੀ ਤੁਕ ਹੈ, ਅਤੇ ਮੈਂ ਕਹਿੰਦਾ ਪ੍ਰਕਾਸ਼ ਦਿਵਸ ਵਾਲੇ ਦਿਨ ਗੁਰਮੁਖੋ ਬਹੁਤ ਨਹੀਂ, ਅਤੇ ਕੇਵਲ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੀ ਚੇਤੇ ਕਰ ਲਈਏ, ਅਤੇ ਹਰ ਸਿੱਖ ਜੇ ਇਹ ਸ਼ਬਦ ਨੂੰ ਰੋਜ਼ ਪੜ੍ਹ ਕੇ ਇਹਨੂੰ ਅਮਲ ਕਰਨਾ ਸ਼ੁਰੂ ਕਰਦਾ, ਮੇਰਾ ਖਿਆਲ ਨਹੀਂ ਸਿੱਖ ਦਾ ਅੰਦਰ ਕਦੀ ਡੋਲ ਸਕੇ। ਡੁਲਾਉਣ ਵਾਲੀਆਂ ਚੀਜ਼ਾਂ ਕਿਹੜੀਆਂ ਨੇ? ਰਹਾਉ ਦੀ ਤੁਕ ਹੈ, ਹਰ ਬਿਨ ਜੀਓ ਜਲ ਬਲ ਜਾਓ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਜਿੰਦ ਲੁੜਛਦੀ ਖੈ, ਵਿਲਛਦੀ ਖੈ, ਕਲਪਦੀ ਖੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ। ਕਹਿੰਦੇ ਨੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਵਾਂ, ਕਿਉਂਕਿ ਗੁਰ ਪ੍ਰਸਾਦ ਤੋਂ ਬਿਨਾਂ ਇੱਕ ਦੀ ਸੋਝੀ ਨਹੀਂ। ਅਤੇ ਗੁਰੂ ਨੇ ਗੱਲ ਸਮਝਾਈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਂ। ਮਹਾਰਾਜ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹਰ ਬਿਨ ਕਰ ਦਿੰਦੀਆਂ ਨੇ, ਖਰੀ ਤੋਂ ਬਿਨਾਂ ਕਰ ਦਿੰਦੀਆਂ ਨੇ? ਸਤਿਗੁਰੂ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ ਸਿੱਖਾ ਜੇ ਗੁਰ ਪ੍ਰਸਾਦ ਤੈਨੂੰ ਮਿਲਦਾ, ਇਹਦਾ ਮਤਲਬ ਇਹ ਨਹੀਂ ਕਿ ਜਿਹਨੂੰ ਗੁਰ ਪ੍ਰਸਾਦ ਮਿਲਿਆ ਉਹ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੋਵੇ, ਉਹਦਾ ਬਿਜਨਸ ਕੋਈ ਨਾ ਹੋਵੇ। ਕਿਉਂਕਿ ਅਸੀਂ ਆਮ ਤੌਰ 'ਤੇ ਮਾਇਆਧਾਰੀ ਉਹਨੂੰ ਕਹਿਣ ਲੱਗ ਪੈਂਦੇ ਹਾਂ ਜਿਹਦੇ ਕੋਲ ਅਰਬਾਂ ਖਰਬਾਂ ਦੌਲਤ ਹੈ। ਖਿਮਾ ਕਰਿਓ, ਮਾਇਆਧਾਰੀ ਦਾ ਸੰਬੰਧ ਉੱਚੀਆਂ ਅਟਾਰੀਆਂ ਨਾਲ ਨਹੀਂ, ਇੱਕ ਚੁਰਸਤੇ ਵਿੱਚ ਖਲੋਤਾ ਹੋਇਆ ਭੀਖ ਮੰਗਣ ਵਾਲਾ ਭਿਖਾਰੀ ਵੀ ਮਾਇਆਧਾਰੀ ਹੈ। ਇਹ ਗੱਲ ਵੱਖਰੀ ਕਿ ਉਹਨੂੰ ਅਰਬਾਂ ਨਹੀਂ ਮਿਲੇ, ਪਰ ਚੇਤੇ ਰੱਖੋ ਉਹਦੇ ਅੰਦਰ ਦੀ ਭੁੱਖ ਤਾਂ ਨਹੀਂ ਮਰੀ। ਇੱਕ ਅਰਬਾਂ ਪਤੀ ਹੈ ਜਿਹੜਾ ਉੱਚੀਆਂ ਅਟਾਰੀਆਂ ਵਿੱਚ ਰਹਿ ਕੇ ਵੀ ਕਰਤਾਰ ਨੂੰ ਭੁੱਲਦਾ ਨਹੀਂ, ਉਹ ਮਾਇਆਧਾਰੀ ਨਹੀਂ। ਜੇ ਸ਼ਬਦ ਨੂੰ ਸੁਣਦਾ ਅਤੇ ਸ਼ਬਦ ਨੂੰ ਕਮਾਉਂਦਾ ਹੈ, ਉੱਚੇ ਮਹੱਲ ਵਿੱਚ ਰਹਿ ਕੇ ਵੀ ਉਹ ਗੁਰੂ ਕਾ ਲਾਲ ਮਾਇਆ ਵਿੱਚੋਂ ਨਿਰਲੇਪ ਹੈ। ਜਿਹੜੀ ਬਾਬੇ ਨੇ ਮੰਜ਼ਲ ਮਿਥੀ ਹੈ, ਸ਼ਾਇਦ ਅਜੇ ਤੀਕਰਾ ਇੰਨੀ ਮਾਇਆ ਕਿਸੇ ਸਿੱਖ ਨੂੰ ਮਿਲੀ ਹੋਵੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਪਹਿਲੀ ਰੁਕਾਵਟ ਹੈ ਤੇਰੇ ਵਿੱਚ ਦਾਮ। ਦਾਮ ਦਾ ਅਰਥ ਹੈ ਦਮੜੇ, ਦਾਮ ਦਾ ਅਰਥ ਹੈ ਐਸ਼ਵਰਜ। ਪਰਮਾਤਮਾ ਮਿਹਰ ਕਰੇ ਕਿ ਤੈਨੂੰ ਇੰਨੀ ਕੁ ਦੌਲਤ ਦੇ ਜਿੱਥੇ ਤੂੰ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨੇ ਨੇ। ਇਹ ਗੁਰੂ ਕੇ ਸਿੱਖਾਂ, ਉਹ ਘਰ ਇੱਟਾਂ ਦਾ, ਉਹ ਘਰ ਚੂਨੇ ਦਾ, ਉਹ ਘਰ ਮਾਰਬਲ ਦਾ, ਉਹ ਘਰ ਕੰਕਰੀਟ ਦਾ ਨਹੀਂ। ਜਿਸ ਘਰ ਵਿੱਚ ਤੂੰ ਰਹਿਣਾ ਚਾਹੁੰਦਾ, ਰੱਬ ਇੰਨੀ ਕੁ ਦੌਲਤ ਦੇ, ਤੇਰੇ ਘਰ ਦੀਆਂ ਦੀਵਾਰਾਂ ਵੀ ਜਿਹੜੀਆਂ ਨੇ ਸੁੱਚੇ ਮੋਤੀਆਂ ਦੀਆਂ ਚਿਣੀਆਂ ਹੋਣ, ਇੱਟਾਂ ਨਹੀਂ, ਤੇਰੇ ਘਰ ਦੀਆਂ ਦੀਵਾਰਾਂ ਵੀ ਸੁੱਚੇ ਮੋਤੀਆਂ ਦੀਆਂ ਹੋਣ। ਅਤੇ ਤੇਰੇ ਘਰ ਦੀਆਂ ਦੀਵਾਰਾਂ 'ਤੇ ਡਿਸਟੈਂਪਰ, ਕੋਈ ਚੂਨਾ, ਕੋਈ ਕਲੀ, ਕੋਈ ਰੰਗ ਰੋਗਨ ਨਹੀਂ, ਘਰ ਦੀਆਂ ਦੀਵਾਰਾਂ 'ਤੇ ਲੇਪਣ ਵੀ ਚੰਦਨ ਦਾ ਹੋਇਆ ਹੋਵੇ। ਅਤੇ ਜਿਸ ਘਰ ਦੀ ਤੂੰ ਜ਼ਮੀਨ ਥੱਲੇ ਰਹਿਣਾ, ਛੱਤ ਦੇ ਥੱਲੇ ਤੂੰ ਜ਼ਮੀਨ ਉੱਤੇ ਰਹਿਣਾ, ਤੇਰੀ ਉਸ ਜ਼ਮੀਨ ਦੇ ਉੱਤੇ ਕੀਮਤੀ ਹੀਰੇ ਜੜੇ ਹੋਣ, ਤੇਰੇ ਮੋਤੀ ਵੀ ਪ੍ਰਵਾਨ ਨੇ, ਤੇਰੇ ਚੰਦਨ ਦਾ ਲੇਪਣ ਵੀ ਕਬੂਲ ਹੈ, ਤੇਰੇ ਕੀਮਤੀ ਰਤਨ ਵੀ ਪ੍ਰਵਾਨ ਨੇ। ਬਸ ਇੱਕ ਗੱਲ ਚੇਤੇ ਰੱਖੀਂ, ਇਸ ਮਹੱਲ ਵਿੱਚ ਵੜਦਿਆਂ ਹੋਇਆਂ ਇੱਕ ਓਅੰਕਾਰ ਨੂੰ ਭੁੱਲ ਨਾ ਜਾਈਂ, ਜੇ ਇੱਕ ਚੇਤੇ ਰਹਿ ਗਿਆ ਤਾਂ ਅਰਬਾਂ ਪਤੀ ਸਿੱਖ ਵੀ ਪ੍ਰਵਾਨ ਹੈ। ਬਾਬਾ ਜੀ ਦਾ ਬਚਨ ਹੈ, ਮੋਤੀ ਤਾਂ ਮੰਦਰ ਉਸ ਰਹਿ ਇਹ ਹੈ ਦਾਮ, ਦਮੜੇ ਦਮੜਿਆਂ ਨਾਲ ਹੀ ਸਭ ਕੁਝ ਬਣਦਾ। ਕਹਿਣ ਲੱਗੇ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਤੂੰ ਮਿਹਰ ਕਰੀਂ ਕਿ ਕਿਤੇ ਮੈਂ ਤੇਰੀ ਦਿੱਤੀ ਕੋਈ ਦਾਤ ਲੈ ਕੇ ਤੈਨੂੰ ਨਾ ਭੁੱਲ ਜਾਵਾਂ, ਉਹਦੀ ਦਾਤ ਲੈ ਕੇ ਉਹਨੂੰ ਭੁੱਲ ਜਾਣਾ ਇਹ ਹੈ ਟੁੱਟਣਾ, ਦਾਤ ਲੈ ਕੇ ਦਾਤਾਰ ਦਾ ਚਿੰਤਨ ਕਰਨਾ ਇਹ ਹੈ ਸ਼ੁਕਰਾਨਾ। ਇੱਥੇ ਮੈਂ ਦੋ ਕੁ ਉਦਾਹਰਨਾਂ ਦੇਣੀਆਂ ਚਾਹੁੰਦਾ। ਇੱਕ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਸੰਤ ਕਵੀ ਕਹਿੰਦੇ ਹਾਂ, ਗੁਰਮੁਖੋ, ਉਸ ਗੁਰਮੁਖ ਦਾ ਜੀਵਨ ਕਦੀ ਪੜ੍ਹੀਏ। ਮੈਂ ਤਰਕ ਦੀ ਦ੍ਰਿਸ਼ਟੀ ਨਾਲ ਲਿਖੀ, ਯਤਨ ਕਰੀਦਾ ਹੈ ਜਿਸ ਕੋਲੋਂ ਵੀ ਗੁਣ ਮਿਲੇ, ਕਿਉਂਕਿ ਜੇ ਗੁਣ ਇਕੱਠੇ ਕਰਾਂਗੇ ਗੁਣ ਨਿਧਾਨ ਨਾਲ ਪਹੁੰਚਾਂਗੇ, ਜੇ ਔਗਣ ਇਕੱਠੇ ਕਰਦੇ ਰਹੇ ਤਾਂ ਹਕੀਕਤ ਵਿੱਚ ਇੱਕ ਦਿਨ ਔਗਣਾਂ ਦੇ ਖੁਦ ਹੀ ਭੰਡਾਰੇ ਬਣ ਜਾਵਾਂਗੇ। ਗੁਣਾਂ ਨੂੰ ਸੰਚਿਤ ਕਰਨ ਦਾ ਯਤਨ ਕਰੀਏ। ਤੁਰਿਆ ਜਾਂਦਾ ਸੀ ਇੱਕ ਆਦਮੀ, ਦਿਨ ਰਾਤ ਘਰ ਦੇ ਵੀ ਉਹਨੂੰ ਕਹਿੰਦੇ ਸਨ ਤੂੰ ਮਾੜਾ, ਬਾਹਰ ਦੇ ਵੀ ਕਹਿੰਦੇ ਸਨ ਮਾੜਾ, ਅਤੇ ਇੱਕ ਔਰਤ ਸਿਰ ਦੇ ਉੱਤੇ ਟੋਕਰੀ ਸੰਤਰਿਆਂ ਦੀ ਰੱਖ ਕੇ ਤੁਰੀ ਆਵੇ ਅਤੇ ਉੱਚੀ ਉੱਚੀ ਆਵਾਜ਼ ਵਿੱਚ ਕਹਿ ਅੱਛੇ ਸੰਗ ਤਰੇ, ਉਹ ਸੰਤਰੇ ਦੀ ਥਾਂ ਸੰਗ ਤਰੇ ਕਹੀ ਜਾਏ, ਅੱਛੇ ਸੰਗ ਤਰੇ, ਅੱਛੇ ਸੰਗ ਤਰੇ। ਜਦੋਂ 3-4 ਵਜੇ ਉਹਨੇ ਹੋਕਾ ਦਿੱਤਾ ਉੱਚੇ ਸਿੱਖ ਅੱਛੇ ਸੰਗ ਤਰੇ, ਹੱਛੇ ਸੰਗ ਤਰੇ, ਉਹ ਤਾਂ ਕਹਿ ਰਹੀ ਸੀ ਵੀ ਸੰਗਤਰੇ ਬੜੇ ਖੱਛੇ ਨੇ, ਪਰ ਉਸ ਬੰਦੇ ਨੂੰ ਜਦੋਂ ਪਤਾ ਲੱਗਾ ਕਹਿ ਰਹੀ ਅੱਛੇ ਸੰਗ ਤਰੇ, ਉਹਨੇ ਅਰਥ ਕਰ ਦਿੱਤੇ, ਉਹ ਮਨਾ ਐਵੇਂ ਧੱਕੇ ਖਾਣਾ ਪਿਆ ਜੇ ਤਰਨੇ ਤਾਂ ਹੱਛਿਆਂ ਦੀ ਸੰਗਤ ਕਰ, ਹੱਛੇ ਸੰਗ ਤਰੇ। ਪਰ ਗੁਣਾਂ ਦਾ ਵਾਸਲਾ ਬਣ ਜਾ, ਖਿਮਾ ਕਰਿਓ ਪਿਆਰਿਓ, ਅਸੀਂ ਗੁਣਾਂ ਦੀ ਗੱਲ ਨਹੀਂ ਜੇ ਕਰਦੇ, ਸਿਰਫ ਔਗਣਾਂ ਨੂੰ ਇਕੱਤਰ ਕਰੀ ਬੈਠੇ ਹਾਂ। ਹਜ਼ੂਰ ਕਿਰਪਾਲੂ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਖੁਣਾ ਨੇ ਇੱਕ ਬਹੁਤ ਰਹਿਮਤ ਭਰਿਆ ਬਚਨ ਕਿਹਾ, ਉਹਨਾਂ ਦੀ ਰਚਨਾ ਵਿੱਚੋਂ ਵੀ, ਦਾਤਾ ਦਾਤ ਦੇ ਅਤੇ ਸਾਨੂੰ ਉਹਦੀ ਯਾਦ ਆਉਂਦੀ ਰਹਿ। ਅਤੇ ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਵਾਂ ਕਿ ਇੱਕ ਉਸ ਗੁਰੂ ਕੇ ਲਾਲ ਦੀ ਰਚਨਾ ਵਿੱਚੋਂ ਜਿਹਦੇ ਨਾਂ ਤੋਂ ਸ਼ਾਇਦ ਬਹੁਤ ਘੱਟ ਸੱਜਣ ਵਾਕਫ ਹੋਣਗੇ, ਉਹ ਵੀ ਭਾਈ ਝੂੜ। ਅਸਲ ਵਿੱਚ ਇਹ ਗੁਰੂ ਅਰਜੁਨ ਸਾਹਿਬ ਦਾ ਸਿੱਖ ਹੋਇਆ ਅਤੇ ਲਖਨਊ ਦੇ ਇਲਾਕੇ ਵਾਲੇ ਪਾਸੇ ਗੁਰੂ ਅਰਜੁਨ ਸਾਹਿਬ ਦੇ ਵੇਲੇ ਇਹਨੇ ਪ੍ਰਚਾਰ ਕੀਤਾ। ਦੋ ਉਦਾਹਰਨਾਂ ਮੈਂ ਦੇਣੀਆਂ ਚਾਹੁੰਦਾ, ਇੱਕ ਦੇ ਰਸਤੇ ਵਿੱਚ ਕਿਹੜੀਆਂ ਰੁਕਾਵਟਾਂ ਆਉਂਦੀਆਂ ਨੇ ਜੁੜਨ ਲੱਗਿਆਂ। ਭਾਈ ਵੀਰ ਸਿੰਘ ਕਹਿੰਦੇ ਨੇ ਕਿ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਅਤੇ ਬਾਣੀ ਵਿੱਚੋਂ ਵੀ ਅਸੀਂ ਪੜ੍ਹਦੇ ਹਾਂ ਕਿ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੁਛ। ਪਾਣੀ ਸਾਡੀ ਜ਼ਿੰਦਗੀ ਦਾ ਆਸਰਾ ਹੈ, ਪਾਣੀ ਸਾਡੀ ਜ਼ਿੰਦਗੀ ਦਾ ਸਹਾਰਾ ਹੈ। ਉਹ ਕਹਿੰਦੇ ਨੇ ਪਾਣੀ ਦਾ ਇੱਕ ਤਲਾਬ ਭਰਿਆ ਅਤੇ ਮੋਰ ਨੂੰ ਵੀ ਪਿਆਸ ਲੱਗੀ ਹੈ ਅਤੇ ਇੱਕ ਪਸ਼ੂ ਗਾਂ ਨੂੰ ਵੀ ਪਿਆਸ ਲੱਗੀ, ਦੋਨੋਂ ਪਾਣੀ ਦੀ ਪਿਆਸ ਲੈ ਕੇ ਸਰੋਵਰ ਵਾਲੇ ਪਾਸੇ ਝੀਲ ਵਾਲੇ ਪਾਸੇ ਆਏ। ਅਤੇ ਜਦੋਂ ਉਹਨਾਂ ਨੂੰ ਪਿਆਸ ਲੱਗੀ, ਮੋਰ ਦਾ ਮੂੰਹ ਵੀ ਭਰੇ ਹੋਏ ਤਲਾਬ ਵਾਲੇ ਪਾਸੇ ਸੀ ਅਤੇ ਜਿਹੜੀ ਗਾਂ ਸੀ ਪਸ਼ੂ ਸੀ ਉਹਦਾ ਮੂੰਹ ਵੀ ਜਿਹੜਾ ਉਹ ਭਰੇ ਹੋਏ ਨਿਰਮਲ ਜਲ ਦੇ ਤਲਾਬ ਵਾਲੇ ਪਾਸੇ ਸੀ। ਤੇਜ਼ੀ ਨਾਲ ਦੋਨੋਂ ਦੌੜ ਕੇ ਆਏ, ਦੋਨਾਂ ਨੇ ਕਿਨਾਰੇ 'ਤੇ ਖਲੋ ਕੇ ਪਾਣੀ ਪੀਤਾ, ਗਾਂ ਨੇ ਵੀ ਪਾਣੀ ਪੀਤਾ ਅਤੇ ਇੱਕ ਪੰਛੀ ਮੋਰ ਨੇ ਵੀ ਪਾਣੀ ਪੀਤਾ। ਪਾਣੀ ਨਾਲ ਤ੍ਰਿਪਤ ਹੋ ਕੇ ਜਦੋਂ ਤੁਰਨ ਲੱਗੇ ਤਾਂ ਪਸ਼ੂ ਨੇ ਯੱਕ ਲਖਤ ਆਪਣੇ ਜਿਹੜੇ ਅਗਲੇ ਪੈਰ ਸਨ ਉਹ ਮੋੜ ਕੇ ਤਲਾਬ ਵਾਲੇ ਪਾਸੇ ਆਪਣੀ ਪਿੱਠ ਕਰ ਲਈ। ਪਰ ਮੋਰ ਨੇ ਕੀ ਕੀਤਾ, ਪਾਣੀ ਨਾਲ ਤ੍ਰਿਪਤ ਹੋ ਕੇ ਉਹਨੇ ਤਲਾਬ ਵਾਲੇ ਪਾਸੇ ਪਿੱਠ ਨਹੀਂ ਕੀਤੀ, ਮੂੰਹ ਤਲਾਬ ਵੱਲ ਕਰਕੇ ਪਿਛਲੇ ਪੈਰੀ ਉਹ ਚੱਲਣ ਲੱਗ ਪਿਆ। ਫਿਰ ਇਹ ਸਮਝ ਗੱਲ ਨੂੰ ਸਮਝਿਓ ਕਿ ਉਹਨੇ ਪਿੱਠ ਨਹੀਂ ਕੀਤੀ। ਮੋਰ ਜਦੋਂ ਵੀ ਪਾਣੀ ਪੀਂਦਾ ਉਹਦਾ ਸੁਭਾਅ ਹੈ ਕਿ ਜਿੱਥੇ ਵੀ ਪਾਣੀ ਪੀਏਗਾ ਤਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ, ਕੁਦਰਤ ਨੇ ਉਹਨੂੰ ਗੁਣ ਦਿੱਤਾ, ਕਾਦਰ ਨੇ ਪਾਣੀ ਨਾਲ ਰੱਜਿਆ ਅਤੇ ਪਾਣੀ ਵੱਲ ਪਿੱਠ ਕਰਕੇ ਨਹੀਂ, ਪਾਣੀ ਪੀ ਕੇ ਪਾਣੀ ਵੱਲ ਮੂੰਹ ਕਰਕੇ ਉਹ ਪਿਛਾਂ ਨੂੰ ਮੁੜਨ ਲੱਗਾ, ਪਿਛਲੇ ਪੈਰੀ ਤੁਰਿਆ। ਅਤੇ ਭਾਈ ਸਾਹਿਬ ਨੇ ਉੱਥੇ ਇੱਕ ਪ੍ਰਸ਼ਨ ਕਰ ਦਿੱਤਾ ਕਵੀ ਨੇ ਕਿ ਕਵੀ ਦੇ ਆਪਣੇ ਅੰਦਰ ਦੇ ਖਿਆਲ ਹੀ ਹੁੰਦੇ ਨੇ, ਉਹ ਖਿਆਲ ਪੈਦਾ ਕਰਕੇ ਕੁਝ ਸਿੱਖਿਆ ਦੇ ਜਾਂਦਾ। ਕਹਿਣ ਲੱਗੇ, ਐ ਮੋਰ ਪਿਆਸ ਤੈਨੂੰ ਵੀ ਲੱਗੀ, ਪਿਆਸ ਇਸ ਪਸ਼ੂ ਨੂੰ ਵੀ ਲੱਗੀ, ਪਰ ਜਦੋਂ ਇਸ ਪਸ਼ੂ ਨੇ ਪਾਣੀ ਪੀਤਾ ਤਾਂ ਇਹ ਪਾਣੀ ਨਾਲ ਤ੍ਰਿਪਤ ਹੋ ਕੇ ਤਲਾਬ ਵਾਲੇ ਪਾਸੇ ਪਿੱਠ ਕਰਕੇ ਪਿਛਾਂ ਨੂੰ ਤੁਰ ਪਿਆ, ਅਤੇ ਜਦੋਂ ਤੂੰ ਪਾਣੀ ਨਾਲ ਤ੍ਰਿਪਤ ਹੋਇਆ ਅਤੇ ਤੂੰ ਪਾਣੀ ਵਾਲੇ ਪਾਸੇ ਹੀ ਮੂੰਹ ਕਰਕੇ ਪਿਛਾਂ ਨੂੰ ਚੱਲਿਆ, ਇਹਦਾ ਕਾਰਨ ਕੀ? ਅਤੇ ਅੱਗੋਂ ਮੋਰ ਦਾ ਉੱਤਰ ਸੀ, ਮੈਂ ਇੰਨਾ ਨਸ਼ੁਕਰਾ ਨਹੀਂ, ਜਦੋਂ ਪਿਆਸ ਲੱਗੀ ਉਦੋਂ ਵੀ ਮੇਰਾ ਮੂੰਹ ਪਾਣੀ ਵਾਲੇ ਪਾਸੇ ਹੈ, ਅਤੇ ਜਿੱਦਣ ਮੇਰੀ ਪਿਆਸ ਦੀ ਤ੍ਰਿਪਤੀ ਮੇਰੀ ਹੋ ਗਈ ਮੈਂ ਪਿੱਠ ਨਹੀਂ ਕਰਨੀ, ਮੈਂ ਪਾਣੀ ਪੀ ਕੇ ਵੀ ਸ਼ੁਕਰਾਨੇ ਵਜੋਂ ਪਾਣੀ ਵੱਲ ਹੀ ਮੂੰਹ ਰੱਖਾਂਗਾ। ਬਸ ਦੋ ਤਰ੍ਹਾਂ ਦੇ ਇਨਸਾਨ ਜੇ, ਲੋੜ ਸਾਰਿਆਂ ਨੂੰ ਘਰ ਦੀ ਹੈ, ਲੋੜ ਸਾਰਿਆਂ ਨੂੰ ਦਾਮ ਦੀ ਹੈ। ਕੁਝ ਐਸੇ ਨੇ ਜਿਹੜੇ ਦਾਮ ਲੈ ਕੇ ਮੋਰ ਦੀ ਤਰ੍ਹਾਂ ਦਾਮ ਦੇਣ ਵਾਲੇ ਦਾ ਹੀ ਸ਼ੁਕਰ ਕਰਦੇ ਨੇ, ਕੁਝ ਐਸੇ ਨੇ ਜਿਹੜੇ ਦਾਮ ਲੈ ਕੇ ਦਾਮ ਦੇਣ ਵਾਲੇ ਪਾਸੇ ਹੀ ਪਿੱਠ ਕਰ ਲੈਂਦੇ। ਭਾਈ ਸਾਹਿਬ ਨੇ ਇੱਥੇ ਕਵਿਤਾ ਕਹੀ, ਕਹਿਣ ਲੱਗੇ, ਧਾਈਆਂ ਆਈਆਂ ਗਾਈਆਂ ਸਰ 'ਤੇ ਪੀ ਪਾਣੀ ਕੰਢ ਮੋੜੀ, ਧਾਈਆਂ ਆਈਆਂ ਗਾਈਆਂ ਸਰ 'ਤੇ ਪੀ ਪਾਣੀ ਕੰਢ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ ਕੰਢ ਨਾ ਮੋੜੀ ਥੋੜ੍ਹੀ, ਤ੍ਰਿਪਤ ਹੋਏ ਸਨਮੁਖ ਰਹਿ ਟੁਰਦਾ ਜਲ ਤੱਕਦਾ ਅਤੇ ਹੱਸਦਾ, ਛਾਲਾ ਤ੍ਰੇ ਮੋਰ ਦੀ ਦੇਣੀ ਪੀ ਰੱਜ ਤੁੱਧ ਨੂੰ ਲੋੜੀ, ਤੂੰ ਕਿਰਪਾ ਕਰੀ ਸਾਨੂੰ ਸ਼ੁਕਰ ਕਰਨ ਦੀ ਜਾਂਚ ਮੋਰ ਵਰਗੀ ਦੇ ਦੇ, ਦਮੜੇ ਨਹੀਂ ਤਾਂ ਵੀ ਤੇਰੇ ਹਾਂ, ਅਤੇ ਜਿੱਦਣ ਦਾਮ ਦੇ ਦੇ ਮੇਰੇ ਦਾਤਾ ਉਦਨ ਵੀ ਤੇਰੇ ਹਾਂ। ਬਾਬਾ ਜੀ ਨੇ ਕਿਹਾ, ਮੋਤੀ ਤਾਂ ਮੰਦਰ ਉਸਰੈ ਮੋਰ ਦੀ ਬਿਰਤੀ ਲੈ, ਰਤਨੀ ਤਾਂ ਖੋਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ ਮਤ ਦੇਖ ਭੂਲਾਂ ਵਿਸਰੈ ਇੱਕ ਓਅੰਕਾਰ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੈ ਨਾ, ਕਿਤੇ ਦਾਤਾ ਇਹਨਾਂ ਨੂੰ ਦੇਖ ਕੇ ਤੈਨੂੰ ਨਾ ਭੁੱਲ ਜਾਵਾਂ। ਅਤੇ ਜਿਹੜਾ ਦਾਤ ਨੂੰ ਦੇਖ ਕੇ ਦਾਤਾਰ ਨੂੰ ਭੁੱਲ ਜਾਏ, ਗੁਰਮੁਖੋ ਉਹ ਗੁਰਪ੍ਰਸਾਦ ਦਾ ਪਾਤਰ ਨਹੀਂ ਰਹਿ ਸਕਦਾ। ਭਾਈ ਚੂੜ ਗੁਰੂ ਅਰਜੁਨ ਦੇਵ ਜੀ ਦੇ ਅਨੰਦ ਸਿੱਖ ਹੋਏ ਨੇ, ਮੈਂ ਸਿਰਫ ਇੱਕ ਦੋ ਨੁਕਤੇ ਸਾਂਝੇ ਕਰ ਸਮਾਪਤੀ ਕਰਨਾ। ਧੰਨ ਗੁਰੂ ਅਰਜੁਨ ਸਾਹਿਬ ਦੀ ਬੜੀ ਭਾਈ ਚੂੜ ਉੱਤੇ ਮਿਹਰ ਸੀ। ਇਹ ਜਦੋਂ ਪ੍ਰਚਾਰ ਕਰਦੇ ਸਨ ਤਾਂ ਆਪਣੇ ਵੱਲੋਂ ਨਿੱਕੀਆਂ ਨਿੱਕੀਆਂ ਗਾਥਾਵਾਂ ਬਣਾ ਕੇ ਉਹਨਾਂ ਨੂੰ ਕਵਿਤਾ ਦਾ ਰੂਪ ਦੇ ਕੇ ਸਿੱਖ ਸੰਗਤ ਦੇ ਵਿੱਚ ਜਾ ਕੇ ਪ੍ਰਚਾਰ ਪ੍ਰਸਾਰ ਕਰਨਾ, ਉਹਨਾਂ ਦੀ ਬੋਲੀ ਵਿੱਚ ਗੱਲ ਕਰਨੀ, ਉਹਨਾਂ ਦੀ ਸ਼ਬਦਾਵਲੀ ਵਰਤਣੀ। ਭਾਈ ਚੂੜ ਜੀ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ, ਸਿਰ ਮੈਂ ਉਸ ਨੁਕਤੇ ਨੂੰ ਸੰਖੇਪ ਜਾਂ ਅਰਜ਼ ਕਰ ਦੇਣਾ। ਕਹਿਣ ਲੱਗੇ, ਇੱਕ ਬਾਦਸ਼ਾਹ ਹੈ, ਸਮਰਾਟ ਜਾਂ ਨ੍ਰਿਪ ਕਹਿ ਲਈਏ, ਰਾਜਾ ਕਹਿ ਲਈਏ, ਉਹਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਪਰ ਉਹਦੇ ਘਰ ਸੰਤਾਨ ਨਹੀਂ। ਅਤੇ ਉਦਾਹਰਨ ਦਾ ਇੱਕ ਪਾਸਾ ਲਈਦਾ ਹੈ, ਇਹ ਨਹੀਂ ਕਿ ਭਾਈ ਸਾਹਿਬ ਇਹ ਕਿਵੇਂ ਕਹਿ ਗਏ। ਮੈਂ ਬੇਨਤੀ ਕਰਾਂ ਕਿ ਬਾਣੀ ਵਿੱਚ ਇੱਕ ਪਾਸੇ ਮੱਛੀ ਦੀ ਪ੍ਰੀਤ ਹੈ ਅਤੇ ਦੂਜੇ ਪਾਸੇ ਮੱਛੀ ਸਵਾਦ ਵਿੱਚ ਮਾਰੀ ਗਈ ਹੈ, ਇੱਕ ਪਾਸੇ ਭਵਰੇ ਦੀ ਪ੍ਰੀਤ ਹੈ ਅਤੇ ਦੂਜੀ ਤਰਫ ਉਹੀ ਭਵਰਾ ਜਿਹੜਾ ਉਹ ਗੰਧ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਤਬਾਹ ਪਿਆ ਕਰਦਾ ਹੈ। ਭਾਈ ਸਾਹਿਬ, ਭਾਈ ਚੂੜ ਕਹਿੰਦੇ ਨੇ, ਸਮਰਾਟ ਹੈ, ਉਹਦੇ ਘਰ ਦੇ ਅੰਦਰ ਪੁੱਤਰ ਧੀ ਸੰਤਾਨ ਕੋਈ ਨਹੀਂ, ਬੜਾ ਵਿਚਾਰਾ ਨਿਰਾਸ਼ ਰਹਿੰਦਾ ਹੈ। ਅੱਜ ਕੀ ਹੋਇਆ, ਜਿਹੜੀ ਉਹਦੇ ਲੜ ਲੱਗੀ ਇੱਕ ਰਾਣੀ ਸੀ, ਸਿਰਫ ਇੱਕ ਰਾਣੀ ਹੈ, ਉਹ ਬੜੀ ਭਾਗਾਂ ਵਾਲੀ ਧਰਮੀ ਹੈ, ਉਹ ਰਾਜੇ ਦੇ ਕੋਲ ਗਈ, ਉਹਨੇ ਮਹੱਲ ਵਿੱਚ ਬੈਠਿਆਂ ਕਿਹਾ, ਕਹਿਣ ਲੱਗੀ, ਰਾਜਨ ਵੀ ਇੱਕ ਕਿਰਪਾ ਕਰ, ਮੇਰੀ ਗੱਲ ਮੋੜੀ ਨਾ, ਜੇਖ ਮੇਰੀ ਕੁੱਖ ਰਹੀ ਜੇ ਤੈਨੂੰ ਭਾਗ ਨਹੀਂ ਲੱਗਾ। ਸਿਰਫ ਉਦਾਹਰਨ ਸਮਝਣ ਵਾਸਤੇ ਫਿਰ ਮੈਂ ਤਕੀਦ ਕਰਨਾ ਪਿਆ ਕਿ ਬੇਨਤੀ ਸਿਰਫ ਕਿ ਸਮਝਣ ਲਈ। ਕਹਿਣ ਲੱਗੀ, ਜੇ ਮੇਰੀ ਕੁੱਖ ਤੋਂ ਭਾਗ ਨਹੀਂ ਲੱਗਾ ਤਾਂ ਮੈਂ ਆਪ ਵਿੱਚ ਪੈਂਦੀ ਹਾਂ, ਤੂੰ ਦੂਸਰੀ ਸ਼ਾਦੀ ਰਚਾ ਲੈ, ਘੱਟੋ ਘੱਟ ਤੇਰੇ ਇਸ ਰਾਜ ਭਾਗ ਨੂੰ ਸਾਂਭਣ ਵਾਲਾ ਕੋਈ ਪੁੱਤਰ ਧੀ ਤਾਂ ਆ ਜਾਏ। ਰਾਜੇ ਨੇ ਕਿਹਾ, ਦੇਖ ਭਾਗਵਾਨੇ, ਮੈਂ ਨਹੀਂ ਚਾਹੁੰਦਾ ਕੋਈ ਹੋਰ ਆਵੇ, ਇਸੇ ਤਰ੍ਹਾਂ ਹੀ ਜ਼ਿੰਦਗੀ ਬਤੀਤ ਕਰ ਲਾਂਗੇ। ਰਾਣੀ ਨੇ ਨੇਤਰ ਭਰ ਕੇ ਕਿਹਾ, ਰਾਜਨ ਮੈਂ ਚਾਹੁੰਦੀ ਹਾਂ ਕਿ ਤੇਰੇ ਵਰਗਾ ਕੋਈ ਧਰਮੀ ਹੋਰ ਪੈਦਾ ਹੋਵੇ। ਉਸ ਰਾਣੀ ਨੇ ਆਪ ਪੈ ਕੇ ਰਾਜੇ ਦਾ ਦੂਜਾ ਵਿਆਹ ਰਚਾ ਦਿੱਤਾ। ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਫਿਰ ਇੱਕ ਤੋਂ ਜੋੜਦੀ ਹੈ, ਸਭ ਕੁਝ ਲੈ ਕੇ ਵੀ ਇੱਕ ਤੋਂ ਕਿਵੇਂ ਟੁੱਟੀਦਾ ਹੈ? ਵਿਆਹ ਹੋਇਆ, ਛੋਟੀ ਰਾਣੀ ਦੀ ਡੋਲੀ ਘਰ ਵਿੱਚ ਆਈ ਅਤੇ ਭਾਈ ਚੂੜ ਸਾਹਿਬ ਕਹਿੰਦੇ ਨੇ ਕਿ ਪਹਿਲੇ ਦਿਨ ਉਹ ਰਾਣੀ ਘਰ ਵਿੱਚ ਪ੍ਰਵੇਸ਼ ਕੀਤਾ, ਰਾਤ ਬਤੀਤ ਹੋਈ ਅਤੇ ਸਵੇਰੇ ਉੱਠਦਿਆਂ ਸਾਰ ਜਿਹੜੀ ਛੋਟੀ ਆਈ ਸੀ ਉਹਨੇ ਤਨ ਦੇ ਉੱਤੇ ਮੈਲੇ ਕੱਪੜੇ ਪਾ ਲਏ। ਰਾਜੇ ਨੇ ਆ ਕੇ ਪੁੱਛਿਆ ਕਿ ਕੱਲ੍ਹ ਅਜੇ ਵਿਆਹ ਹੋਇਆ, ਅੱਜ ਤਨ 'ਤੇ ਮੈਲੇ ਕੱਪੜੇ ਕਿਉਂ? ਕਹਿਣ ਲੱਗੀ, ਮੈਨੂੰ ਜੇ ਇਸ ਘਰ ਵਿੱਚ ਰੱਖਣਾ ਹੈ ਤਾਂ ਮੇਰੀ ਇੱਕ ਸ਼ਰਤ ਹੈ। ਉਹ ਪੁੱਛਦਾ ਦੱਸੋ, ਵੱਡੀ ਰਾਣੀ ਵੀ ਕੋਲ ਆ ਗਈ ਕਿ ਦੱਸ ਤੇਰੀ ਕੀ ਸ਼ਰਤ ਅਸੀਂ ਮੰਨਾਂਗੇ। ਅਤੇ ਸਾਹਮਣੇ ਖਲੋ ਕੇ ਕਹਿਣ ਲੱਗੀ, ਆਹ ਜਿਹੜੀ ਵੱਡੀ ਰਾਣੀ ਹੈ ਇਹ ਮਹੱਲ ਵਿੱਚ ਨਹੀਂ ਰਹਿਣੀ ਚਾਹੀਦੀ, ਮੈਂ ਤਾਂ ਮਹੱਲ ਵਿੱਚ ਰਹਾਂਗੀ ਜੇ ਇਹਨੂੰ ਮਹੱਲ ਤੋਂ ਬਾਹਰ ਕੱਢ ਕੇ ਕੱਖਾਂ ਦੀ ਕੁੱਲੀ ਦਿੱਤੀ ਜਾਏ, ਜੇ ਇਹ ਮਹੱਲ ਵਿੱਚ ਰਹੇਗੀ ਮੈਂ ਇੱਕ ਦਿਨ ਵੀ ਰਹਿਣ ਵਾਸਤੇ ਤਿਆਰ ਨਹੀਂ। ਹੁਣ ਵੱਡੀ ਦਾ ਅੰਦਰ ਤੱਕਿਓ, ਇੱਕ ਬਿੰਬ ਨੇ, ਪ੍ਰਤੀਕ ਨੇ। ਵੱਡੀ ਦਾ ਅੰਦਰ ਬੜਾ ਭਾਵਨਾ ਵਾਲਾ ਸੀ, ਕਹਿਣ ਲੱਗੀ ਸੁਣ ਮੇਰੀਏ ਭੈਣੇ, ਮੈਂ ਅੱਜ ਆ ਦੋ ਚਾਰ ਖਿੰਨ ਤੇਰੇ ਕੋਲ ਖਲੋਤੀ ਹਾਂ, ਮੈਂ ਹੁਣੇ ਹੀ ਮਹੱਲਾਂ ਵਿੱਚੋਂ ਤਨ 'ਤੇ ਪਾਏ ਹੋਏ ਕੱਪੜੇ ਲੈ ਕੇ ਨਿਕਲ ਜਾਂਦੀ ਹਾਂ, ਪਰ ਮੈਂ ਜਾਣ ਲੱਗਿਆਂ ਤੈਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ। ਤੂੰ ਜੀ ਸਦਕੇ ਮਹੱਲਾਂ ਵਿੱਚ ਰਹਿ, ਪਰ ਮੇਰੇ ਸਿਰ ਦੇ ਸਾਈਂ ਦੀ ਸੇਵਾ ਜ਼ਰੂਰ ਕਰਦੀ ਰਹੀ, ਵੇਲੇ ਸਿਰ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਦਿੰਦੀ ਰਹੀ ਹਾਂ, ਨੌਕਰ ਨਹੀਂ, ਮੈਂ ਆਪਣੇ ਹੱਥਾਂ ਨਾਲ ਇਹਦੇ ਚਰਨ ਘੁੱਟੇ ਨੇ, ਘਰੋਂ ਮੈਂ ਜ਼ਰੂਰ ਨਿਕਲ ਜਾਂਗੀ ਪਰ ਮੇਰੇ ਸਾਈਂ ਦੀ ਸੇਵਾ ਵਿੱਚ ਕੁਤਾਹੀ ਨਾ ਕਰੀ। ਛੋਟੀ ਨੇ ਨਾਲ ਹੀ ਗੁੱਸੇ ਵਿੱਚ ਕਿਹਾ, ਕਹਿਣ ਲੱਗੀ ਮੈਨੂੰ ਖੁਦ ਪਤਾ ਹੈ ਕਿਵੇਂ ਪਤੀ ਦੀ ਸੇਵਾ ਕਰਨੀ ਹੈ। ਵੱਡੀ ਮਹੱਲਾਂ ਤੋਂ ਬਾਹਰ ਆ ਗਈ, ਉਹਨੇ ਰਾਜੇ ਉੱਤੇ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਵੱਡੀ ਦੇ ਕੱਖਾਂ ਦੀ ਕੁੱਲੀ ਅੱਗੋਂ ਵੀ ਨਹੀਂ ਨਿਕਲਣਾ। ਰਾਜਾ ਮੰਨ ਗਿਆ। ਵੱਡੀ ਨੇ ਕਿਹਾ, ਬਸ ਮੈਨੂੰ ਇੰਨੀ ਹੀ ਖੁਸ਼ੀ ਹੈ ਕਿ ਤੇਰੇ ਮਹੱਲ ਦੀਆਂ ਅਟਾਰੀਆਂ ਮੈਨੂੰ ਦਿਸਦੀਆਂ ਰਹਿਣ, ਮੈਂ ਇਹਦੇ ਵਿੱਚੋਂ ਹੀ ਤੇਰੀ ਯਾਦ ਨੂੰ ਸਮੋ ਕੇ ਬੈਠੀ ਰਹਾਂਗੀ, ਗੱਲ ਤਾਂ ਸਿਰਫ ਤੇਰੀ ਯਾਦ ਦੀ ਹੈ। ਛੋਟੀ ਨੇ ਦਿਨ ਬਤੀਤ ਕਰਨੇ ਸ਼ੁਰੂ ਕੀਤੇ। ਵੱਡੀ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਸਾਈਂ ਦੀ ਯਾਦ ਵੀ ਜੁੜੀ ਸੀ, ਸ਼ੁਕਰਾਨੇ ਵੀ ਜੁੜੀ ਉਹਨੂੰ, ਦਿਨ ਦਿਨ ਉਹਦੇ ਅੰਦਰ ਨੂੰ ਖੁਸ਼ੀ। ਛੋਟੀ ਨੇ ਜਦੋਂ ਦੇਖਿਆ ਵੀ ਮਹੱਲਾਂ ਵਿੱਚੋਂ ਵੀ ਕੱਢ ਦਿੱਤਾ, ਪਤੀ ਦਾ ਮਿਲਾਪ ਵੀ ਨਹੀਂ, ਪਤੀ ਨੂੰ ਦੇਖ ਵੀ ਨਹੀਂ ਸਕਦੀ, ਅਤੇ ਇਹ ਖੁਸ਼ ਕਿਉਂ ਹੈ? ਦਾਸੀ ਤੋਂ ਪੁੱਛ ਲਿਆ ਕਿ ਵੱਡੀ ਰਾਣੀ ਦੀ ਖੁਸ਼ੀ ਦਾ ਰਾਜ ਕੀ ਹੈ? ਅਤੇ ਦਾਸੀ ਨੇ ਕਿਹਾ, ਉਹਦੀ ਖੁਸ਼ੀ ਦਾ ਰਾਜ ਇਹ ਵੇ ਕਿ ਉਹਦੇ ਕੋਲ ਇੱਕ 9 ਲੱਖਾਂ ਹਾਰ ਹੈ, ਉਹ ਬੜਾ ਕੀਮਤੀ ਉਹਦੇ ਪੇਕਿਆਂ ਨੇ ਪਾਇਆ, ਉਸ ਹਾਰ ਕਰਕੇ, ਕੀਮਤੀ ਹਾਰ ਕਰਕੇ ਵੱਡੀ ਬੜੀ ਪ੍ਰਸੰਨ ਹੈ। ਛੋਟੀ ਨੇ ਕਿਹਾ, ਮੈਂ ਇਹਦਾ ਹਾਰ ਵੀ ਖੋਣਾ ਚਾਹੁੰਦੀ ਹਾਂ, ਖਿਮਾ ਕਰਿਓ, ਇਸ ਸੰਸਾਰ ਵਿੱਚ ਸਾਡੇ ਲੋਕ ਆਪਣੇ ਦੁੱਖ ਤੋਂ ਓਨੇ ਦੁਖੀ ਨਹੀਂ ਜਿੰਨੇ ਦੂਜੇ ਦੇ ਸੁੱਖ ਤੋਂ ਦੁਖੀ ਨੇ, ਆਪਣੇ ਦੁੱਖ ਤੋਂ ਕੋਈ ਨਹੀਂ ਜੇ ਦੁਖੀ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਆਪਣੀ ਥਾਲੀ ਵਿੱਚ ਰੋਟੀ ਪਈ ਦੇਖੇ ਤਾਂ ਕਦੀ ਵੀ ਭਰਮੇ ਨਾ, ਦੁਖੀ ਉਦੋਂ ਲੱਗਦਾ ਹੈ ਜਦੋਂ ਆਪਣੀ ਬੁਰਕੀ ਤੋੜ ਕੇ ਦੂਜੇ ਦੀ ਗਰਾਈ ਵੱਲ ਵੇਖਣ ਲੱਗ ਪੈਂਦਾ। ਆਪਾਂ ਪੜ੍ਹਦੇ ਹਾਂ, ਰੁੱਖੀ ਸੁੱਕੀ ਖਾਇਕ ਹੈ, ਠੰਡਾ ਪਾਣੀ ਪੀਓ, ਭਟਕਣਾ ਕਿਉਂ? ਕਹਿਣ ਲੱਗੇ, ਦੇਖ ਪਰਾਈ ਚੋਪੜੀ ਨਾ ਤਰਸਾਏ, ਜੀਓ ਦੂਜੇ ਦੀ ਥਾਲੀ ਹੀ ਭਟਕਣਾ ਪੈਦਾ ਕਰਦੀ ਹੈ, ਆਪਣੀ ਥਾਲੀ ਵੱਲ ਨਿਗਾਹ ਰੱਖੀਏ ਤਾਂ ਭਟਕਣਾ ਹੈ ਹੀ ਕੋਈ, ਆਪਣੇ ਸੁੱਖ ਵੱਲ ਝਾਤੀ ਮਾਰੀਏ। ਅਸੀਂ ਦੁਖੀ ਹਾਂ ਦੂਜੇ ਦੇ ਸੁੱਖ ਨੂੰ ਦੇਖ ਕੇ, ਆਪਣੀ ਰੇਹੜੀ ਨੂੰ ਦੇਖ ਕੇ ਦੁਖੀ ਨਹੀਂ, ਦੂਜੇ ਦੀ ਦੁਕਾਨ ਨੂੰ ਦੇਖ ਕੇ ਦੁਖੀ ਹਾਂ, ਆਪਣੀ ਦਿਹਾੜੀ ਕਰਕੇ ਦੁਖੀ ਨਹੀਂ, ਠੇਕੇਦਾਰ ਦੀ ਗੱਡੀ ਨੂੰ ਦੇਖ ਕੇ, ਸੁੱਖ ਨੂੰ ਦੇਖ ਕੇ ਦੁਖੀ ਹਾਂ। ਗੁਰਮੁਖੋ, ਕਹਿਣ ਲੱਗੀ, ਹਰ ਹਾਲਤ ਵਿੱਚ ਉਹਦੀ ਖੁਸ਼ੀ ਉਹਦਾ ਸੁੱਖ ਮੈਂ ਖੋਣਾ ਹੈ। ਦਾਸੀ ਨੂੰ ਕਹਿੰਦੀ, ਉਹਨੂੰ ਪੁੱਛ 9 ਲੱਖੇ ਖਾਰ ਦੀ ਕੀਮਤ ਕੀ ਲੈਣਾ ਚਾਹੁੰਦੀ ਹੈ? ਦਾਸੀ ਗਈ, ਉਹਨੇ ਜਾ ਕੇ ਪੁੱਛਿਆ ਕਿ ਛੋਟੀ ਤੇਰਾ ਹਾਰ ਖਰੀਦਣਾ ਚਾਹੁੰਦੀ ਹੈ। ਵੱਡੀ ਰਾਣੀ ਦੇ ਨੇਤਰ ਸੇਜਲ ਹੋ ਗਏ, ਕਹਿਣ ਲੱਗੇ, ਇਹ ਮੇਰੀ ਮਾਂ ਦੀ ਇੱਕੋ ਇੱਕ ਨਿਸ਼ਾਨੀ ਹੈ, ਮੇਰੀ ਮਾਂ ਨੇ ਮੇਰੇ ਵਿਆਹ ਵੇਲੇ ਮੈਨੂੰ ਪਾਇਆ ਸੀ, ਮੈਂ ਮਾਂ ਦਾ ਗਹਿਣਾ ਸਾਂਭ ਕੇ ਰੱਖਿਆ ਹੈ। ਕਹਿਣ ਲੱਗੀ, ਜੋ ਕੀਮਤ ਮੰਗੇਗੀ ਤੈਨੂੰ ਮਿਲੇਗੀ, ਤੂੰ ਖਾਰ ਦੇ ਸਕਣੀ ਹੈ? ਵੱਡੀ ਨੇ ਕਿਹਾ, ਮੈਂ ਖਾਰ ਜ਼ਰੂਰ ਦੇ ਦਿਆਂਗੀ, ਵੇਚ ਦਿਆਂਗੀ, ਪਰ ਸਿਰਫ ਇੱਕ ਵਾਰੀ ਮੈਨੂੰ ਪਤੀ ਦੇ ਚਰਨ ਧੋ ਲੈਂਦੇ ਅਤੇ ਦਿਨ ਵਿੱਚ ਇੱਕ ਵਾਰੀ ਮੈਨੂੰ ਆਪਣੇ ਦੀਦਿਆਂ ਨਾਲ ਪਤੀ ਦੇ ਦਰਸ਼ਨ ਕਰ ਲੈਂਦੇ। ਹਾਰ ਉਹਨੂੰ ਮੁਬਾਰਕ ਰੱਖੇ, ਪਰ ਮੈਨੂੰ ਪਤੀ ਦੇ ਚਰਨਾਂ ਦੀ ਸੇਵਾ, ਪਤੀ ਦੇ ਦੀਦਾਰ ਮੈਨੂੰ ਮਿਲ ਜਾਣ। ਕਹਿੰਦੇ ਨੇ, 9 ਲੱਖਾਂ ਹਾਰ ਖਰੀਦਿਆ ਗਿਆ, ਅੱਜ ਵੱਡੀ ਕਈ ਮਕੀਨਿਆਂ ਤੋਂ ਬਾਅਦ ਮਹੱਲ ਵਿੱਚ ਆਈ, ਜਦੋਂ ਮਹੱਲ ਵਿੱਚ ਪ੍ਰਵੇਸ਼ ਕੀਤਾ, ਪਤੀ ਨੂੰ ਦੇਖਿਆ, ਗਲਾ ਰੁਕ ਗਿਆ, ਸਿਰਫ ਅੱਖਾਂ ਦਾ ਪਾਣੀ ਹੀ ਭਾਸ਼ਾ ਬਣ ਕੇ ਬਾਹਰ ਆ ਗਿਆ। ਜਦੋਂ ਅੱਤ ਦਾ ਬੈਰਾਗ ਹੋਵੇ, ਸ਼ਬਦਾਂ ਦੀ ਮੌਤ ਹੋ ਜਾਂਦੀ ਹੈ, ਚੇਤੇ ਰੱਖੋ, ਅੱਖਾਂ ਦਾ ਪਾਣੀ ਹੀ ਸ਼ਬਦ ਬਣ ਜਾਂਦੇ ਨੇ। ਅੱਤ ਦਾ ਦੁੱਖ ਹੋਵੇ, ਗਲਾ ਬੰਦ ਹੁੰਦਾ, ਪਰ ਅੱਖਾਂ ਦਾ ਪਾਣੀ ਹੀ ਭਾਸ਼ਾ ਬਣ ਜਾਂਦਾ। ਜਦੋਂ ਅੱਖਾਂ ਭਰੀਆਂ, ਪਤੀ ਦੇ ਚਰਨ ਕਈ ਮਹੀਨਿਆਂ ਬਾਅਦ ਪਕੜੇ ਅਤੇ ਰੋ ਕੇ ਕਹਿਣ ਲੱਗੀ, ਮੇਰੇ ਸਿਰ ਦੇ ਸਾਈਆਂ, ਤੇਰਾ ਸ਼ੁਕਰਾਨਾ ਹੈ, ਘੱਟੋ ਘੱਟ ਤੇਰੇ ਘਰ ਵਿੱਚ ਪਾਈਆਂ ਹੋਈਆਂ ਦਾਤਾਂ ਨਾਲ ਹੀ ਤੇਰੇ ਦਰਸ਼ਨ ਹੋ ਗਏ। ਤਵੱਜੋ ਦਿਆ ਜੀ, ਇਸ ਨੁਕਤੇ ਨੂੰ ਸਮਝਿਓ ਦਾਮ, ਇੱਕ ਵਿੱਚ ਰੁਕਾਵਟ ਕਿਵੇਂ ਵੇ। ਕਹਿਣ ਲੱਗਿਆ, ਰਾਣੀ ਮੇਰਾ ਸ਼ੁਕਰਾਨਾ ਕਿਉਂ? ਸ਼ੁਕਰਾਨਾ ਤਾਂ ਇਸ ਛੋਟੀ ਦਾ ਕਰ ਜਿਹਨੇ ਅੱਜ ਤੈਨੂੰ ਇਹ ਸਮਾਂ ਦੇ ਦਿੱਤਾ ਮੇਰੇ ਕੋਲ ਮੇਰੇ ਦਰਸ਼ਨ ਦੀਦਾਰ ਵਾਸਤੇ। ਵੱਡੀ ਕਦੀ ਵੀ ਉੱਚਾ ਨਹੀਂ ਸੀ ਬੋਲੀ, ਇੱਕੋ ਦਮ ਸਖਤ ਬੋਲ ਕੇ ਕਹਿਣ ਲੱਗੀ, ਇਹਦਾ ਸ਼ੁਕਰਾਨਾ ਮੈਂ ਕਦੀ ਵੀ ਨਹੀਂ ਕਰਾਂਗੀ। ਪੁੱਛਿਆ ਕਿਉਂ? ਕਹਿਣ ਲੱਗੀ, ਮੈਨੂੰ ਪਿਆਰ ਜ਼ਰੂਰ ਕਰਦੀ ਸੀ। ਜਿਹੜੀ ਔਰਤ ਅੱਜ 9 ਲੱਖੇ ਹਾਰ ਪਿੱਛੇ ਪਤੀ ਦੇ ਦਰਸ਼ਨ ਵੇਚਦੀ ਪਈ ਹੈ, ਚੇਤੇ ਰੱਖੋ ਕੱਲ੍ਹ ਨੂੰ ਉਹ ਪਤੀ ਨੂੰ ਵੀ ਵੇਚ ਸਕਦੀ ਹੈ। ਕਹਿਣ ਲੱਗੀ, ਸਿਰਫ ਇੱਕ ਹਾਰ ਦੇ ਬਦਲੇ ਇਹਦੀ ਦ੍ਰਿੜਤਾ ਕਾਹਦੀ? ਉਸੇ ਵੇਲੇ ਰਾਜੇ ਨੇ ਪੁੱਛਿਆ, ਮਾਜਰਾ ਕੀ? ਕਹਿਣ ਲੱਗੀ, ਮੇਰਾ ਹਾਰ ਇਹਨੇ ਖਰੀਦਿਆ ਅਤੇ ਹਾਰ ਦੇ ਬਦਲੇ ਤੇਰੇ ਦਰਸ਼ਨਾਂ ਦੀ ਦਾਤ ਮਿਲੀ। ਰਾਜੇ ਨੇ ਉਸੇ ਵੇਲੇ ਛੋਟੀ ਨੂੰ ਬਾਹਰ ਕੱਢਿਆ ਅਤੇ ਜਦੋਂ ਬਾਹਰ ਨਿਕਲੀ ਇਹਨੇ ਹਾਰ ਨੂੰ ਤੋੜਿਆ, ਹਾਰ ਦੇ ਮੋਤੀ ਪੈਰ ਥੱਲੇ ਮਿੱਦ ਦਿੱਤੇ ਅਤੇ ਨਿਕਲਦੀ ਹੋਈ ਪਾਟੇ ਕੱਪੜੇ ਪਾਏ ਅਤੇ ਲੋਕਾਂ ਪੁੱਛਿਆ, ਤੇਰੇ ਨਾਲ ਕੀ ਵਾਪਰਿਆ? ਉੱਥੇ ਉੱਥੇ ਝੂੜ ਜੀ ਨੇ ਇੱਕ ਕਵਿਤਾ ਕਹੀ ਹੈ। ਕਹਿਣ ਲੱਗੀ, ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਅਤੇ ਤੇਰੇ ਥੀਵਣ ਲਾਲ ਅਜਾਈ। ਜਦੋਂ ਦਾਤ ਨਾਲ ਦਾਤਾਰ ਭੁੱਲ ਜਾਏ ਫਿਰ ਦਾਤ ਵੀ ਤਨ ਨੂੰ ਖਾਣ ਲੱਗ ਪੈਂਦੀ ਹੈ। ਕਹਿਣ ਲੱਗੇ, ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਅਤੇ ਤੇਰੇ ਥੀਵਣ ਲਾਲ ਅਜਾਈ, ਜੇ ਜਾਣਾ ਖਾਰੀ ਨੂੰ ਖਾਰ ਹਰੇਂਦਾ। ਕਹਿਣ ਲੱਗੇ, ਖਾਰੇ ਹੱਥ ਨਾ ਪਾਈ, ਇੱਕ ਦੁਹਾਗ ਬਿਆਂ ਮਸਲਤ ਜਗਦੀ, ਹੋਂ ਕਿਸ ਨੂੰ ਆਖ ਸੁਣਾਈ, ਚੂੜਾ ਮਨ ਵਧੇਂਦੀਆਂ ਮਾਰਾਂ ਮੈਂ ਲੁੱਟੀਆਂ ਬੇਪਰਵਾਹੀ। ਮੈਂ ਤਾਂ ਲੁੱਟੀ ਗਈ, ਆਪਣੇ ਸਾਈ ਨੂੰ ਭੁੱਲ ਕੇ ਕੇਵਲ ਦਾਤਾਂ ਨਾਲ ਜੁੜ ਗਈ। ਉੱਥੇ ਭਾਈ ਚੂੜ ਜੀ ਨੇ ਇਸ ਤੁਕ ਦੀ ਵਿਆਖਿਆ ਕੀਤੀ। ਕਹਿਣ ਲੱਗੇ, ਸਾਈਂ ਜੀ ਤੁਸਾਂ ਦਿੱਤਾ ਸੀ ਸੋਇਨਾ ਰੂਪਾ ਰੰਗੁਲਾ, ਮੋਤੀ ਤੈ ਮਾਣਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ 300 ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਭੁੱਲੀਅਸ ਤੇ ਸਿਕੰਤ ਨਾ ਬੈਠੀ ਪਾਸ ਜੀਓ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਅਗਲਾ ਬਚਨ ਕੀਤਾ, ਕਹਿਣ ਲੱਗੇ, ਧਰਤੀ ਤਾਂ ਹੀਰੇ ਲਾਲ ਜੜਤੀ, ਜੇ ਤੇਰੀ ਘਰ ਦੀ ਜ਼ਮੀਨ ਵੀ ਹੀਰਿਆਂ ਨਾਲ ਜੜੀ ਹੋਵੇ ਪਲੰਗ ਲਾਲ ਜੜਾਓ, ਅਤੇ ਜੇ ਤੂੰ ਚਾਮ ਤੱਕ ਸੀਮਤ ਹੈ, ਮੋਹਣੀ ਮੁੱਖ ਮਣੀ ਸੋਹੈ, ਕਰੈ ਰੰਗ ਪਸਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਹੁਣ ਤੀਸਰੀ ਗੱਲ ਕੀਤੀ ਉਹਨੇ, ਕਹਿਣ ਲੱਗੇ, ਕਈ ਵਾਰੀ ਲੋਕ ਅੰਦਰ ਨੂੰ ਕਮਾਉਂਦਿਆਂ ਕਮਾਉਂਦਿਆਂ ਵੀ ਮਾਇਆਤਾਰੀ ਹੋ ਜਾਂਦੇ। ਕਮਾਉਂਦਾ ਪਿਆ ਸਮਾਧੀ ਵਿੱਚ ਬੈਠੇ, ਅੰਦਰ ਦੀਆਂ ਤਾਕਤਾਂ ਆਈਆਂ, ਕਰਾਮਾਤ ਆਈ, ਖਿੰਨ ਵਿੱਚ ਪ੍ਰਗਟ ਹੋ ਗਿਆ, ਖਿੰਨ ਵਿੱਚ ਗੁਪਤ ਹੋ ਗਿਆ। ਅਤੇ ਗੁਰੂ ਜੀ ਕਹਿਣ ਲੱਗੇ, ਇੰਨੀ ਕਮਾਈ ਕਰਕੇ ਜੇ ਮਦਾਰੀ ਦੀ ਖੇਡ ਹੀ ਕਰਨੀ ਸੀ ਤਾਂ ਸੱਚ ਜਾਣੀ ਇਹ ਖੇਡ ਵੀ ਇੱਕ ਦੇ ਰਸਤੇ ਵਿੱਚ ਰੁਕਾਵਟ ਹੈ। ਸਾਹਿਬ ਦੇ ਬਚਨ ਨੇ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖ ਹੈ ਭਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ। ਚੌਥੀ ਗੱਲ ਕਹੀ ਐਸ਼ਵਰਜ ਦੀ, ਨਾਮ ਦੀ। ਕਹਿਣ ਲੱਗੇ, ਇੱਕ ਬੰਦਾ ਆਪਣਾ ਨਾਮ ਚਾਹੁੰਦਾ ਹੈ, ਪਰਮਾਤਮਾ ਮਿਹਰ ਕਰੀ ਜੇ ਤੂੰ ਮੈਨੂੰ ਸੁਲਤਾਨ ਵੀ ਬਣਾ ਦੇ ਅਤੇ ਤਾਂ ਵੀ ਮੇਰੀ ਪ੍ਰੀਤ ਇੱਕ ਨਾਲੋਂ ਟੁੱਟੋ ਨਾ। ਕਹਿਣ ਲੱਗੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਇੰਨਾ ਕੁਝ ਲੈ ਕੇ ਇੱਕ ਨਾ ਕਿਤੇ ਭੁੱਲ ਜਾਏ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਗੁਰਮੁਖੋ ਆਓ, ਆਪਾਂ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਇੱਕ ਓਅੰਕਾਰ ਨਾਲ ਅਤੇ ਸਤਿਗੁਰ ਪ੍ਰਸਾਦ ਨਾਲ। ਆਪ ਕਹੋਗੇ, 4 ਦਿਨਾਂ ਵਿੱਚ ਸਿਰਫ ਇਹੀ ਤੁਕ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਦੀ ਮੈਂ ਸੰਪੂਰਨਤਾ ਕਰਨੀ ਚਾਹੁੰਦਾ। ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਉਹਨਾਂ ਦੇ ਛੋਟੇ ਭਰਾਤਾ, ਉਹਨਾਂ ਨੇ ਨਿਰੁਕਤ ਗੁਰੂ ਗ੍ਰੰਥ ਸਾਹਿਬ ਲਿਖਿਆ। ਨਿਰੁਕਤ ਦੀਆਂ 2 ਪੋਥੀਆਂ ਲਿਖ ਸਕੇ ਚਲਾਣਾ ਕਰ ਗਏ। ਵੈਸੇ ਨਿਰੁਕਤ ਦਾ ਅਖਰੀ ਅਰਥ ਹੁੰਦਾ ਸੋਚ ਪੜਤਾਲ ਕਰਕੇ ਕੀਤੇ ਹੋਏ ਅਰਥ, ਪੁਣ ਛਾਣ ਕੇ ਕੀਤੇ ਹੋਏ ਅਰਥ। ਉਹਨਾਂ ਨੇ ਜਦੋਂ ਨਿਰੁਕਤ ਗੁਰੂ ਗ੍ਰੰਥ ਸਾਹਿਬ ਲਿਖਿਆ ਅਤੇ ਉਹਦੀ ਭੂਮਿਕਾ ਵਿੱਚ ਇੱਕ ਉਹਨਾਂ ਨੇ ਗੱਲ ਕਹੀ ਜਿੱਥੋਂ ਸ਼ੁਰੂਆਤ ਕੀਤੀ ਸੀ। ਕਹਿਣ ਲੱਗੇ, ਹਜ਼ੂਰ ਗੁਰੂ ਕਲਗੀਧਰ ਅੱਜ ਅਨੰਦਪੁਰ ਸਾਹਿਬ ਤੋਂ ਬਾਹਰ ਆਏ ਨੇ ਅਤੇ ਕਹਿੰਦੇ ਨੇ ਘੋੜੇ ਦੀ ਰਕਾਬ ਵਿੱਚ ਉਹਨਾਂ ਨੇ ਪੈਰ ਰੱਖਣੇ ਅਤੇ ਕੁਝ ਭਾਵਨਾ ਵਾਲੇ ਸਿੱਖ ਨਾਲ ਸਨ। ਅਤੇ ਹਜ਼ੂਰ ਰੁਕ ਗਏ ਅਤੇ ਆਵਾਜ਼ ਦੇ ਕੇ ਕਹਿਣ ਲੱਗੇ, ਕੋਈ ਐਸਾ ਗੁਰੂ ਕਾ ਸਿੱਖ ਹੈ ਕਿ ਅਸੀਂ ਆਪਣਾ ਪੈਰ ਆਪਣੇ ਚਰਨ ਘੋੜੇ ਦੀ ਰਕਾਬ ਵਿੱਚ ਰੱਖੀਏ ਅਤੇ ਇੰਨੇ ਖਿੰਨ ਵਿੱਚ ਗੁਰੂ ਗ੍ਰੰਥ ਸਾਹਿਬ ਕੇ ਅਰਥ ਕਰ ਜਾਏ, ਧਿਆਨ ਦਿਆ ਜੇ। ਅਤੇ ਹਕੀਕਤ ਹੈ ਜੇ ਅਰਥ ਕੇਵਲ ਟੀਕੇ ਦੇ ਮੁਥਾਜ ਨਹੀਂ, ਗੁਰਮੁਖੋ ਅਰਥ ਤਾਂ ਜੀਵਨ ਕਰਦਾ ਹੈ। ਟੀਕਾ ਤਾਂ ਕਹਿ ਦਿੰਦਾ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਪਰ ਚੇਤੇ ਰੱਖੋ ਜਦੋਂ ਪ੍ਰੇਮ ਨਾਲ ਕੋਈ ਭੇਜਦਾ ਉਦੋਂ ਹੀ ਇਸ ਤੁਕ ਦੇ ਅਰਥ ਹੁੰਦੇ ਨੇ। ਟੀਕੇ ਵਿੱਚ ਤਾਂ ਆਖਰੀ ਅਰਥ ਨੇ, ਅਮਲੀ ਜੀਵਨ ਕੀ। ਭਾਈ ਸਾਹਿਬ ਕਹਿ ਰਹੇ ਸਨ ਵਿਚਾਰ, ਗੁਰਮੁਖੋ ਇਸ ਵਿਚਾਰ ਵਿੱਚੋਂ ਇੱਕ ਚੀਜ਼ ਹੋਰ ਪੈਦਾ ਹੁੰਦੀ ਹੈ ਆਚਾਰ। ਵਿਚਾਰ ਦੇ ਨਾਲ ਆਚਾਰ ਆ ਜਾਏ, ਆਚਰਣ ਆ ਜਾਏ, ਤਾਂ ਸਮਝੋ ਬਾਣੀ ਦਾ ਟੀਕਾ ਹੋਣ ਲੱਗ ਪਿਆ, ਬਾਣੀ ਦੇ ਅਰਥ ਹੋਣ ਲੱਗੇ। ਉਹਨਾਂ ਨੇ ਕਿਹਾ, ਹਜ਼ੂਰ ਪੁੱਛਦੇ ਨੇ ਰਕਾਬ ਵਿੱਚ ਪੈਰ ਰੱਖਦਿਆਂ ਸਾਰ ਕੋਈ ਗੁਰੂ ਗ੍ਰੰਥ ਸਾਹਿਬ ਕੇ ਅਰਥ ਕਰੇ। ਸਿੱਖ ਸੋਚੀ ਪੈ ਗਏ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਾਰੇ ਚੁੱਪ ਨੇ। ਕਹਿੰਦੇ ਨੇ ਇੱਕ ਸਿੱਖ ਭਾਂਡੇ ਪਿਆ ਮਾਂਜਦਾ ਸੀ, ਖਿਮਾ ਕਰਿਓ ਸਿੱਖੀ ਕੇਵਲ ਸਟੇਜ ਉੱਤੇ ਬੈਠਣ ਵਾਲੇ ਦੇ ਪੱਲੇ ਹੀ ਨਹੀਂ, ਕਮਾਈ ਕੋਈ ਕਰਦਾ ਅਤੇ ਜੋੜੇ ਝਾੜਦਾ ਹੋਇਆ ਵੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਸਕਦਾ ਹੈ। ਚੇਤੇ ਰੱਖੋ ਗੁਰਮੁਖੋ, ਸਿੱਖੀ ਦੇ ਪ੍ਰਚਾਰ ਦਾ ਸੰਬੰਧ ਕੇਵਲ ਕਥਾ ਕੀਰਤਨ ਨਹੀਂ। ਜਦੋਂ ਕੋਈ ਅਮਲੀ ਜੀਵਨ ਕਮਾ ਕੇ ਕਿਸੇ ਨਾਲ ਇੱਕ ਘੜੀ ਬਹਿੰਦਾ ਅਤੇ ਉਹਦੇ ਵਿੱਚੋਂ ਨਿਕਲਦੀਆਂ ਹੋਈਆਂ ਰੂਹਾਨੀਅਤ ਦੀਆਂ ਤਰੰਗਾਂ ਦੂਜੇ ਦਾ ਜੀਵਨ ਪਲਟ ਜਾਂਦੀਆਂ ਨੇ। ਉੱਥੇ ਬੈਠਿਆਂ ਸਾਰੇ ਸਿੱਖ ਸੋਚੀ ਪੈ ਗਏ, ਇੱਕ ਭਾਂਡੇ ਮਾਂਜਦਾ ਉੱਠਿਆ ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਦਾ ਹੁਕਮ ਹੋਵੇ ਅਤੇ ਮੈਂ ਇਹਦੇ ਅਰਥ ਕਰਾਂ। ਹੁਕਮ ਤੁਸੀਂ ਕਰੋ, ਬਖਸ਼ਿਸ਼ ਤੁਸੀਂ ਕਰੋ, ਅਰਥ ਮੈਂ ਕਰਾਂਗਾ। ਕਹਿਣ ਲੱਗੇ ਕਰੋ। ਸਿੱਖ ਸੋਚਣ ਲੱਗੇ, ਕਦੀ ਸੰਗਤ ਵਿੱਚ ਬੈਠਾ ਨਹੀਂ ਦੇਖਿਆ, ਪਿੱਛੇ ਬਹਿੰਦਾ, ਕੀਰਤਨ ਸੁਣਦਾ, ਭਾਂਡੇ ਮਾਂਜਦਾ, ਇਹਨੂੰ ਅਰਥਾਂ ਦਾ ਕਿਵੇਂ ਪਤਾ? ਕਹਿਣ ਲੱਗਾ, ਸੱਚੀ ਸਰਕਾਰ ਕਿ ਤੁਸੀਂ ਆਪਣੇ ਚਰਨ ਰਕਾਬ ਵਿੱਚ ਰੱਖੋ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਮੈਂ ਤਾਂ ਉਸ ਗ੍ਰੰਥ ਦਾ ਹਵਾਲਾ ਦਿੱਤਾ, ਕਿਤੇ ਸੋਚੀਏ ਭਾਈ ਸਾਹਿਬ ਮਿਥਿਹਾਸ ਹੀ ਸੁਣਾ ਕੇ ਚਲੇ ਗਏ, ਕਿਉਂਕਿ ਸਾਡਾ ਸੁਭਾਅ ਹੈ ਕਈ ਵਾਰੀ। ਹੁਣ ਗਿਆਨ ਨੂੰ ਸਮਝਣ ਲਈ ਵੀ ਗਿਆਨ ਦੀ ਲੋੜ ਹੈ। ਉਸ ਵੇਲੇ ਜਦੋਂ ਕਹਿੰਦੇ ਨੇ ਹਜ਼ੂਰ ਨੇ ਚਰਨ ਰੱਖੇ ਅਤੇ ਇੱਕੋ ਦਮ ਇਹਨੇ ਰਕਾਬ ਵਿੱਚ ਰੱਖਦੇ ਹੋਏ ਹਜ਼ੂਰ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਮੱਥਾ ਟੇਕ ਕੇ ਕਹਿੰਦਾ, ਸਤਿਗੁਰੂ ਗੁਰੂ ਗ੍ਰੰਥ ਕੇ ਅਰਥ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਹੱਸ ਪਏ। ਨਾਲ ਦੇ ਸਿੱਖਾਂ ਨੇ ਪੁੱਛਿਆ ਅਤੇ ਉੱਥੇ ਸਾਧ ਭਾਸ਼ਾ ਵੀ ਸ਼ਬਦ ਨੇ, ਕਹਿਣ ਲੱਗੇ, ਅਰੇ ਸਿੱਖ, ਦੋ ਬਾਤ ਮੈਂ ਗੁਰੂ ਗ੍ਰੰਥ ਕੇ ਅਰਥ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਤਨਾ ਗ੍ਰੰਥ ਬਾਕੀ ਪੜ੍ਹਾਂ, ਇਹਦਾ ਮਤਲਬ ਇੰਨੀ ਬਾਣੀ ਬਾਕੀ ਪਈ, ਦੋ ਗੱਲਾਂ 'ਚ ਅਰਥ ਆ ਗਏ। ਸਿੱਖਾਂ ਨੇ ਜਦੋਂ ਪੁੱਛਿਆ ਇਤਨਾ ਗ੍ਰੰਥ ਸਾਹਿਬ ਪੜ੍ਹਾਂ, ਅਤੇ ਕਹਿੰਦੇ ਨੇ ਸਿੱਖ ਨਹੀਂ ਬੋਲਿਆ, ਗੁਰੂ ਜੀ ਘੋੜੇ 'ਤੇ ਬੈਠ ਕੇ ਕਹਿਣ ਲੱਗੇ, ਗੱਲਾਂ ਸਿਰਫ ਦੋ ਹੀ ਸਮਝਣ ਵਾਲੀਆਂ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬਾਕੀ ਗ੍ਰੰਥੋ ਇਸ਼ਕਾ ਮਹਾਤਮ ਹੈ, ਬਾਕੀ ਗ੍ਰੰਥੋ ਇਸ਼ਕੀ ਵਿਆਖਿਆ ਹੈ। ਸੱਚ ਜਾਣੋ ਇੱਕ ਦੀ ਵਿਆਖਿਆ ਅਤੇ ਪ੍ਰਸਾਦ ਦੀ ਵਿਆਖਿਆ ਹੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲੇਗੀ। ਦਾਤਾ ਮਿਹਰ ਕਰੇ, ਅਸੀਂ ਗੁਰ ਪ੍ਰਸਾਦ ਮੰਗੀਏ, ਸਤਿਗੁਰੂ ਤੂੰ ਪ੍ਰਸਾਦ ਦੇਵੇਂਗਾ, ਅਤੇ ਫਿਰ ਸਾਨੂੰ ਸਮਝ ਪਏਗੀ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਪ੍ਰਸਾਦ ਦਿੱਤਾ, ਵਿਛੜਿਆ ਮੇਲੇ ਪ੍ਰਭੂ ਪ੍ਰਭੂ ਇੱਕ ਓਅੰਕਾਰ, ਵਿਛੜਿਆ ਮੇਲੇ ਪ੍ਰਭੂ, ਅਤੇ ਇਕੱਲਾ ਮੇਲਦਾ ਨਹੀਂ, ਚੇਤੇ ਰੱਖੋ ਨਾਲ ਵਕੀਲ ਵੀ ਬਣ ਜਾਂਦਾ ਹੈ। ਭਾਈ ਸਾਹਿਬ ਹੋਣਾ ਨੇ ਨਾ ਬੜਾ ਸੋਹਣਾ ਇੱਕ ਪੌੜੀ ਸਾਨੂੰ ਸੁਣਾਈ, ਖਾਉ ਅਪਰਾਧੀ ਗੁਨਾਹਗਾਰ, ਮੇਰੇ ਮਨ 'ਚ ਉਦੋਂ ਆਇਆ ਦੇਖੋ 20 ਗੁਨਾਹ ਇਹਦੇ ਵਿੱਚ ਗਿਣੇ ਨੇ, 20-21 ਗੁਨਾਹ ਨੇ। ਗੁਰੂ ਜਿਹੜਾ ਹੈ, ਸਤਿਗੁਰੂ ਜੋ ਹੈ, ਇਹ ਕੇਵਲ ਤਾਂ ਕੇਵਲ ਜਿਉਂਦਿਆਂ ਤੱਕ ਸੀਮਤ ਨਹੀਂ। ਭਾਵੇਂ ਮੈਂ ਆਪ ਦਾ ਸਮਾਂ ਕਾਫੀ ਲੈ ਚੁੱਕਾਂ, ਗੁਰੂ ਦਾ ਸੰਬੰਧ ਸਰੀਰ ਨਾਲ ਵੀ ਹੈ ਅਤੇ ਗੁਰੂ ਦਾ ਸੰਬੰਧ ਸਾਡੀ ਜਿੰਦ ਨਾਲ ਵੀ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝੀਏ, ਸਰੀਰ ਨਾਲ ਦੁਨੀਆ ਤੁਰਦੀ ਹੈ ਪਰ ਜਿੰਦ ਨਾਲ ਕੇਵਲ ਗੁਰੂ ਤੁਰਦਾ ਹੈ। ਸਰੀਰ ਨਾਲ ਭਰਾ ਮੋਢਿਆਂ ਉੱਤੇ ਅਰਥੀ ਚੁੱਕ ਕੇ ਜਾਂਦੇ ਨੇ, ਪਰ ਸਿਰਫ ਚਿੱਖੀ ਚੁੜੀ ਕੋਈ ਚਿੱਖਾਂ ਵੀ ਜਾ ਕੇ ਲਾਂਬੂ ਲਾ ਕੇ ਪਿਛਾਂ ਆ ਗਏ ਕਿ ਲਾਂਬੂ ਲੱਗਣ ਤੋਂ ਬਾਅਦ ਕਹਾਣੀ ਖਤਮ ਹੋ ਗਈ। ਉਸ ਤੋਂ ਬਾਅਦ ਜਿੰਦ ਨਾਲ ਕਦੀ ਵੀ ਸਰੀਰ ਵੀ ਨਹੀਂ ਜਾਂਦਾ, ਭਰਾ ਵੀ ਨਹੀਂ ਜਾਂਦੇ, ਜਿੰਦ ਨਾਲ ਜਾਂਦਾ ਅਤੇ ਕੇਵਲ ਪੂਰਾ ਗੁਰੂ ਹੀ ਜਾਂਦਾ ਹੈ। ਉਹ ਗੁਰੂ ਹੈ ਗਿਆਨ। ਬਾਬਾ ਜੀ ਨੇ ਕਿਹਾ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਅਤੇ ਅਗਲੀ ਤੁੱਕ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ, ਦੇਹ ਨਾਲ ਨਹੀਂ ਕੇਵਲ, ਜੀ ਨਾਲ ਸੰਭਾਰੈ। ਅਤੇ ਜਦੋਂ ਜੀ ਨਾਲ ਸੰਭਾਰਦਾ ਤਾਂ ਫਿਰ ਮੈਂ ਕਹਿੰਦਾ ਤਕੜਾ ਵਕੀਲ ਕੀਤਾ ਹੋਵੇ ਅਤੇ ਬੰਦਾ ਮਾਨ ਨਾਲ ਕਹਿੰਦਾ ਮੇਰਾ ਵਕੀਲ ਇੰਨਾ ਵੱਡਾ ਮੈਨੂੰ ਕੀ ਪਰਵਾਹ। ਅਤੇ ਜਿਹਦਾ ਵਕੀਲ ਗੁਰੂ ਨਾਨਕ ਦਾ ਸ਼ਬਦ ਬਣ ਜਾਏ, ਸੱਚ ਜਾਣੀ ਸਿੱਖਾਂ ਤੇਰੇ ਕੇਸ ਤਾਂ ਗੁਰੂ ਨੇ ਲੜ ਜਾਣੇ ਨੇ, ਤੇਰਾ ਲੇਖਾ ਕਿਸੇ ਨੇ ਪੁੱਛਣਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਬਸੀਠ ਦਰਤ ਵਕੀਲ ਹੈ ਹਰ ਦਰਗਹਿ ਕਾ ਬਸੀਠ। ਮਹਾਰਾਜ ਕਿਵੇਂ ਕਹਿਣ ਲੱਗੇ, ਖਰਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਖੋਮੈ ਰੋਗ, ਸਾਰਿਆਂ ਨੂੰ ਮਿਲ ਜਾਂਦਾ ਗੁਰੂ? ਕਹਿਣ ਲੱਗੇ ਨਹੀਂ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਜਿਨ੍ਹਾਂ ਦੇ ਧੁਰ ਤੋਂ ਸੰਜੋਗ ਲਿਖੇ। ਆਓ ਗੁਰ ਪ੍ਰਸਾਦ ਜੇ ਲੈਣੀ ਹੈ ਤਾਂ ਮੈਂ ਇੱਕ ਬੇਨਤੀ ਕਰਾਂਗਾ, ਇਹ ਸਰੀਰ ਪਰਤ ਕੇ ਹੱਥ ਨਹੀਂ ਆਉਣਾ, ਗੁਰ ਪ੍ਰਸਾਦ ਮਿਲੇਗੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲੈ ਕੇ। ਨਿਤਨੇਮ ਕਰਾਂਗੇ, ਰਹਿਤਾਂ ਵਿੱਚ ਦ੍ਰਿੜ ਰਹਾਂਗੇ, ਵੱਜਰ ਕਰੈ ਤੋਂ ਬਚ ਕੇ ਰਹਾਂਗੇ। ਅਤੇ ਗੁਰਮੁਖੋ ਕੇਵਲ ਕੀਰਤਨ ਸੁਣਿਆ, ਕੇਵਲ ਭਾਈ ਸਾਹਿਬ ਆਏ ਲੈਕਚਰ ਬੜੇ ਕਮਾਲ ਦੇ ਹੋਏ, ਖਿਮਾ ਕਰਿਓ ਇਹ ਤਾਂ ਉਸ ਤੇਲੀ ਦੇ ਬਲਦ ਵਾਲੀ ਗੱਲ ਨਾ ਹੋ ਜਾਏ ਜਿਹੜਾ ਸਾਰਾ ਦਿਨ ਤੁਰਦਾ ਵੀ ਰਿਹਾ ਪਰ ਬਦਕਿਸਮਤੀ ਹੈ ਜਿੱਥੇ ਸਵੇਰੇ ਖਲੋਤਾ ਸੀ ਸ਼ਾਮ ਨੂੰ ਵੀ ਉੱਥੇ ਖਲੋਤਾ, ਤੇਲੀ ਦੇ ਬਲਦ ਵਾਲੀ ਨਹੀਂ, ਅੰਦਰੋਂ ਚੱਲਣ ਦੀ ਗੱਲ ਬਣ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸ਼ਾਮ ਦੇ ਦੀਵਾਨ ਵਿੱਚ ਆਪਾਂ ਇੱਕ ਵਿਸ਼ਾ ਰੱਖਿਆ, ਭਾਵੇਂ ਗੁਰਪ੍ਰਸਾਦ ਦਾ ਵਿਸਤਾਰ ਹੋਰ ਬਹੁਤ ਸੀ ਪਰ ਸੰਕੋਚਵੇਂ ਸਮੇਂ ਨਾਲ ਪਰਤ ਕੇ ਪਤਾ ਨਹੀਂ ਸਬੱਬੀ ਮੇਲੇ ਹੁੰਦੇ ਨੇ ਕਿ ਨਹੀਂ। ਰਾਤ ਨੂੰ ਇੱਕ ਬੇਨਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ, ਪਾਠ ਕਿਵੇਂ ਕਰੀਏ? ਕੀ ਪਾਠ ਕਰਨ ਨਾਲ ਅੰਦਰ ਦੀ ਤਰੱਕੀ ਨਹੀਂ, ਕੀ ਅਰਥਾਂ ਦੀ ਸਮਝ ਨਾ ਹੋਵੇ ਅਤੇ ਪਾਠ ਕਰਨ ਦਾ ਲਾਭ ਹੈ ਕਿ ਨਹੀਂ? ਇਹ ਵਿਸ਼ੇ ਆਪਾਂ ਬਾਣੀ 'ਤੇ ਆਧਾਰਿਤ ਰਾਤ ਨੂੰ ਵਿਚਾਰਾਂਗੇ। ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।